आज जपजी साहब दिया 19 और 20 पौड़ी दिया व्याख्या इकुमंकार सतनाम करता पुरख निर्भव निर्वैर अकाल मूरत आजुनी सेवं परसाद असंख नाव असंख थाव असंख नाव असंख थाव अगम अगम असंख लो असंख कहे सिर पार हो अखरी नाम अखरी सला अखरी ज्ञान गीत गुण गा अखरी लिखन बोलन बाण अखरा सिर संजोग वखान जिन ए लिखे तिस सिर ना जीव फुरमाए तिव तिव पाहे जेता कीता तेता ना हो विण नावे नहीं को थाओ कुदरत कव ने कहा सलामत निरंकार तू सदा सलामत निरंकार परिये हाथ पैर तन देह पानी तो ते पुत्रस सुखे मोती पलीती संसार दी रचना इतनी को विशाल है इतनी को व्यापक है इतनी को विस्तृत है कि जेकर असी दुनिया नु समझना शुरू करांगे या पदार्थ दी समझ बूझ लैण दी कोशिश करिए ते पदार्थ दी भी सीमा नजर आंदी कोई नहीं है क्योंकि हर एक कदम अगों बहुत सारी रोशनी दी बजाय बहुत सारे अंधेरे दा सूचक हो जांदा है। जितनी देर तक आदमी नु ए नहीं सी पता कि इस संसार दी पदार्थ दी जितनी रचना है इस सारी सब्सटेंस दी रचना हुई किस तरह है। खोज करदे करदे विज्ञान पहुंचया समझ लई अणुआं दी परमाणुआं दी और अणु परमाणु दी समझ करदे करदे वैज्ञानिकां ने एक बार घोषणा कर दीती कि असी समझ लिया कि सारी दुनिया किवें बनी ये अणुआं तो बनी। लेकिन कुछ समय दे शोध, कुछ समय दी रिसर्च ने, और बहुत जल्दी ही एक निर्णय दिता कि नहीं, सिर्फ अणु ही नहीं, इन्ना अणुआ दे विच भी कुछ होर है, जिसनों जाने बगैर असी ए नहीं कह सकते कि असी पदार्थ दी बेसिक कॉन्स्टिट्यूएंसी नू समझ लिया। फिर गल उठी अणुआ दे विच भी होर अगे उस दे खंड ने, उस दे विभाग ने। एक समय ऐसा आया कि वैज्ञानिका ने कह दिता कि नहीं, सब पता लग गया, सब खोज हो गई, लेकिन बहुत जल्दी एहसास कर लिया कि जितना ज्यादा असी खोजते जा रहे हैं, उतना ज्यादा होर पता चलता जा रहा कि अजे भी बहुत कुछ जानना बाकी है। एटम्स तो अगे पहुंचे थे, प्रोटॉन्स एंड इलेक्ट्रॉन एंड न्यूट्रॉन्स की गल करन लग पे, इन्हों की खोज की तो कहन लगे इन्ह तिना भी न्यूक्लियस है, द न्यूक्लियस फ्रॉम वेयर दीज थ्री आर बीइंग कंट्रोल्ड। अणु की खोज जिस वक्त हो रही थी और अणु बम ने, एटम बम ने नागासाकी और हिरोशिमा दे विच तबाही मचाई सी कि मात्र एक मिनट दे विच 3 लाख तो ऊपर लोगों की मृत्यु हुई सी। ठीक उसी समय जर्मनी दे विच एक वैज्ञानिक ने खोज चालू की थी कि जिथे असी अणु की खोज कर रहे हैं, और उसने एक कह दिता सी कि अणु की खोज सानू बहुत खतरनाक मोड़ ते ले जाएगी, और उसकी ए प्रोडिक्शन सच हुई जदों बम दे रूप विच इस अणु दी एटम दी रिसर्च दा एक बहुत गलत और नाजायज प्रयोग किया गया। इस वैज्ञानिक दे बारे में जरूर कुछ आज दसना चाहवांगी कि इसने कहा कि जिस तरह अणु दी विच ताकत है, एटम्स दे विच पावर है, अणु दे विच एक एनर्जी है जिसका असी प्रयोग पॉजिटिव या नेगेटिव दोनों तरीकों नाल कर सकते हैं, ठीक इसे तरह एक प्रेम दी ऊर्जा भी है, उन्हों कहना सी द लव एनर्जी, प्रेम दी ताकत। वो कहना अणु दी ताकत दा जिथे गलत प्रयोग हो रहा है, जेकर प्रेम दी ऊर्जा दा इस लव एनर्जी दी खोज न की गई तो द पॉजिटिविटी जड़ी है वह दबी रह जाएगी और नगेशन ही नगेशन, तो इसका अर्थ आदमी अपनी प्रलय का इंतजाम कर लेगा। वैसे इस वक्त दुनिया विच इतने को हथियार केमिकल वेपन्स न्यूक्लियर वेपन्स बन चुके ने, तुहानू सुन के शायद खुशी होवे ते शायद सुन के दुख होवे कि जितनी आबादी अज आदमी दी हो चुकी है, पर इंडिविजुअल प्रति व्यक्ति हर बंदे दे मौत दा समान इन्ना को कठा हो चुकी है कि एक आदमी नू 10 बार मारिया जाए और वो 10 बार जिंदा हो जाए ते फिर भी असला अजे बाकी होवेगा, फिर भी अजे इन्ना कुल आर्म्स एंड एमिनेशन अजे भी बकाया होंगे, इतना बन चुका है। इस जर्मनी दे वैज्ञानिक ने खोज की थी प्रेम ऊर्जा, लव एनर्जी, और केंद्र ने उन्हें एक बॉक्स बनाया जिस बॉक्स का मटेरियल कुछ खास किस्म दिया रेडिएशंस नू पैदा करने वाले पदार्थों का प्रयोग किया, और उस बॉक्स विच जो उसने किसी व्यक्ति नू बैठाना, अंधेरा है बिल्कुल, अंदर खाली है, अंधेरा है, पर कुछ देर बाद ही 30 से 35 मिनट के विचकार विचकार उस बंदे नू अंदर बैठिया एक अजीब जिया फीलिंग्स शुरू हो जांदियां सन, एक ताकत, एक सुख। कहिंदे ने जब तक सरकार तक, गवर्नमेंट तक ये गल पहुंची, गवर्नमेंट तक जदो गल पहुंची इस प्रेम दी ऊर्जा, इस प्रेम दी एनर्जी दी रिसर्च बारे, उन्होंने उसनु चुके पागल खाने च पटा दिता कि पागल है आदमी, प्रेम दी भी कोई ऊर्जा हो सकती, बेवकूफ बना रहा है। एटॉमिक एनर्जी समझ लग रही है साडे कोल पूरी पूरी उसकी डिटेल्स ने, लेकिन लव एनर्जी ही इज मेकिंग फूल ऑफ पीपल, उन्हें उठा के जेल खाने च बंद कर देता। हालां जेल खाने च बंद ही उसकी मौत भी हुई, लेकिन कहंदे ने इस नू मिलन वास्ते उस वक्त दा नामी ग्रामी साइंसदान मिलने जदों गया, उन्हें उन्होंने पूछा कि क्या तू मेरे नाल डिस्कस करेगा इस लव एनर्जी दे बारे जिदी तू गल कर रहे है। वो कहना फायदा कुछ नहीं, ਜਰਾ ਜਿਹਾ ਪ੍ਰਯੋਗ ਕੀਤਾ ਹੈ ਤੇ ਮੈਨੂੰ ਪਾਗਲਖਾਨੇ ਤੁਸੀਂ ਲੋਕਾਂ ਪਹੁੰਚਾ ਦਿੱਤਾ ਹੈ, ਜੇ ਹੋਰ ਡਿਟੇਲ ਦੱਸ ਦਿੱਤੀ ਤੇ ਪਤਾ ਨਹੀਂ ਮੈਨੂੰ ਕਿੱਥੇ ਪਹੁੰਚਾਓਗੇ। ਉਸਨੇ ਕਿਹਾ ਕੁਛ ਤੇ ਜ਼ਿਕਰ ਕਰ। ਉਹਨੇ ਕਿਹਾ ਬਸ ਮੈਂ ਇੰਨਾ ਹੀ ਜ਼ਿਕਰ ਕਰ ਸਕਦਾ ਵਾਂ ਕਿ ਇਸ ਪ੍ਰੇਮ ਦੀ ਤਾਕਤ, ਇਸ ਪ੍ਰੇਮ ਦੀ ਐਨਰਜੀ ਦੇ ਬਾਰੇ ਈਸਟ ਦੇ, ਪੂਰਬ ਦੇ, ਭਾਰਤ ਦੇ, ਚਾਈਨਾ ਦੇ ਰਿਸ਼ੀਆਂ ਨੇ, ਮਹਾਤਮਾਵਾਂ ਨੇ ਹਮੇਸ਼ਾ ਜ਼ਿਕਰ ਕੀਤਾ ਹੈ। ਹੋਰ ਤੇ ਹੋਰ ਜੀਸਸ ਨੇ ਜ਼ਿਕਰ ਕੀਤਾ, ਈਸਾ ਮਸੀਹ ਨੇ ਜ਼ਿਕਰ ਕੀਤਾ ਹੈ, ਪ੍ਰੇਮ ਦੀ ਤਾਕਤ ਦੇ ਬਾਰੇ ਕਿਹਾ ਹੈ। ਮੈਂ ਤੇ ਸਿਰਫ ਉਹਨਾਂ ਦੇ ਕਥਨਾਂ ਨੂੰ ਇੱਕ ਸਾਇੰਟਿਫਿਕ ਅਪਰੋਚ, ਇੱਕ ਸਾਇੰਟਿਫਿਕ ਆਊਟਲੁੱਕ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ, ਲੇਕਿਨ ਉਹਨਾਂ ਲੋਕਾਂ ਨੇ ਬਗੈਰ ਕਿਸੇ ਲੈਬੋਰੇਟਰੀ ਟੈਸਟ ਦੇ ਇਸ ਤੱਥ ਤੱਕ, ਇਸ ਨਿਰਣੇ ਤੱਕ ਉਹ ਲੋਕ ਪਹੁੰਚੇ ਸਨ ਕਿ ਪ੍ਰੇਮ ਦੇ ਵਿੱਚ ਸੱਚਮੁੱਚ ਇੱਕ ਬਹੁਤ ਬੜੀ ਤਾਕਤ ਹੈ। ਜਿਵੇਂ ਇੱਕ ਤਾਕਤ ਇੱਕ ਵਿਗਿਆਨਿਕ ਕੋਲ ਸ਼ੋਧ ਕਰਨ ਦੀ ਹੈ, ਰਿਸਰਚ ਕਰਨ ਦੀ ਹੈ, ਇਵੇਂ ਹੀ ਜੋ ਪ੍ਰੇਮ ਦੀ ਤਾਕਤ ਹੈ ਇਹ ਪਦਾਰਥ ਦੇ ਆਧਾਰ ਵਿੱਚ ਛਿਪੇ ਹੋਏ ਪਰਮਾਤਮਾ ਨੂੰ ਖੋਜਣ ਦੀ ਤਾਕਤ ਦੇ ਦਿੰਦੀ। ਜੇ ਪਦਾਰਥ ਨੂੰ ਸਮਝਣ ਵਾਸਤੇ ਬੁੱਧੀ ਦੀ ਜ਼ਰੂਰਤ ਹੈ, ਦਿਮਾਗ ਦੀ ਜ਼ਰੂਰਤ ਹੈ, ਰਿਸਰਚ ਦੀ ਜ਼ਰੂਰਤ ਹੈ, ਤਾਂ ਖਿਆਲ ਰਹੇ ਫਿਰ ਪਰਮਾਤਮਾ ਨੂੰ ਸਮਝਣ ਵਾਸਤੇ ਹਿਰਦੇ ਦੀ ਜ਼ਰੂਰਤ ਹੈ, ਪਿਆਰ ਦੀ ਜ਼ਰੂਰਤ ਹੈ, ਲਵ ਦੀ ਜ਼ਰੂਰਤ ਹੈ। ਜੇ ਬੁੱਧੀ ਦੀ ਖੋਜ ਆਦਮੀ ਨੂੰ ਪਦਾਰਥ ਤੱਕ ਪਹੁੰਚਾ ਪਾਈ, ਔਰ ਅੱਜ ਦਾ ਮਾਡਰਨ ਸੋ ਕਾਲਡ 20th ਸੈਂਚਰੀ ਦਾ ਆਦਮੀ ਮੰਨਦਾ ਹੈ ਕਿ ਅਸੀਂ ਬਹੁਤ ਕੁਛ ਪਦਾਰਥ ਬਾਰੇ ਜਾਣ ਲਿਆ, ਪਰ ਅਫਸੋਸ ਪਦਾਰਥ ਬਾਰੇ ਇਸਨੇ ਜਾਣਿਆ ਹੈ, ਇਸਨੇ ਪ੍ਰੇਮ ਦੀ ਸ਼ਕਤੀ ਬਾਰੇ ਕੁਛ ਨਹੀਂ ਜਾਣਿਆ ਹੈ। ਇਸਨੇ ਦੂਸਰੇ ਨੂੰ ਪ੍ਰੇਮ ਦੀ ਇਹ ਖੁਸ਼ਬੂ ਕਿਵੇਂ ਪਾਸ ਕੀਤੀ ਜਾਏ, ਵੰਡੀ ਜਾ ਸਕੇ, ਇਸ ਬਾਰੇ ਕੁਛ ਨਹੀਂ ਜਾਣਿਆ ਹੈ। ਪ੍ਰੇਮ ਦੇ ਇਸ ਰਾਜ ਬਾਰੇ ਕੁਛ ਲੋਕਾਂ ਨੇ ਜਾਣਿਆ, ਅਸੀਂ ਉਹਨਾਂ ਲੋਕਾਂ ਨੂੰ ਹੀ ਸੰਤ ਕਿਹਾ ਹੈ, ਉਹਨਾਂ ਨੂੰ ਹੀ ਪੀਰ ਫਕੀਰ ਕਿਹਾ ਹੈ, ਔਰ ਕਈ ਵਾਰ ਇਹਨਾਂ ਨੂੰ ਹੀ ਅਵਤਾਰ ਕਿਹਾ ਜਿਨ੍ਹਾਂ ਨੇ ਪ੍ਰੇਮ ਦੀ ਤਾਕਤ ਨੂੰ ਸਮਝਿਆ। ਗੁਰੂ ਨਾਨਕ ਕੋਈ ਸਾਇੰਟਿਸਟ ਨਹੀਂ ਸਨ, ਸੋ ਕਾਲਡ ਕਿਸੇ ਕੈਂਬਰਿਜ ਜਾਂ ਆਕਸਫੋਰਡ ਯੂਨੀਵਰਸਿਟੀ ਤੋਂ ਡਿਗਰੀ ਹੋਲਡਰ ਨਹੀਂ ਸਨ, ਵਿਗਿਆਨਿਕ ਨਹੀਂ ਸਨ, ਕੈਮਿਸਟਰੀ ਦਾ ਜਾਣਕਾਰੀ ਉਹਨਾਂ ਨੂੰ ਕੋਈ ਨਹੀਂ ਸੀ। ਸਕੂਲ ਵਿੱਚ ਤਾਂ ਇੰਨਾ ਹੀ ਉਹ ਪੜ੍ਹੇ ਨੇ ਕਿ ਇੱਧਰ ਸਕੂਲ ਪਾਇਆ ਸੀਗਾ ਕਿ ਜਾ ਕੇ ਕੁਛ ਪੜ੍ਹ ਲਿਖ ਕੇ ਆਣਗੇ, ਲੇਕਿਨ ਕਥਾ ਕਹਿੰਦੀ ਹੈ ਪੜ੍ਹ ਲਿਖ ਕੇ ਕੀ ਆਉਣਾ ਸੀ, ਪੜ੍ਹਾ ਕੇ ਵਾਪਸ ਆ ਗਏ ਸਨ। ਕਿਉਂਕਿ ਜਦੋਂ ਮੌਲਵੀ ਸਾਹਿਬ ਕਹਿੰਦੇ ਸਨ ਅਲਿਫ ਬੇ ਪੇ ਤੇ ਸੇ ਦੀ ਜਦੋਂ ਜ਼ਿਕਰ ਚੱਲੀ, ਜਦੋਂ ਗੱਲ ਉੱਠੀ ਤੇ ਅਲਿਫ ਤੇ ਅਲਿਫ ਲਿਖਿਆ ਤੇ ਅੱਖਾਂ ਬੰਦ ਕਰ ਲਈਆਂ ਸਨ, ਅਲਿਫ ਤੇ ਬਾਅਦ ਬੇ ਨਹੀਂ ਲਿਖਿਆ, ਤੇ ਨਹੀਂ ਲਿਖਿਆ, ਸੇ ਨਹੀਂ ਲਿਖਿਆ, ਜੀਮ ਚੇ ਹੈ ਕੁਛ ਨਹੀਂ ਲਿਖਿਆ। ਮੌਲਵੀ ਕਹੇ ਗਾਂ ਵੀ ਤੇ ਤੁਰ, ਨਾਨਕ ਕਹਿੰਦੇ ਨੇ ਗਾਂ ਕੀ ਤੁਰਾਂ, ਅਲਿਫ ਅੱਲਾ, ਤੇ ਜਿਹਦੇ ਕੋਲ ਅੱਲਾ ਹੈ ਉਹਨੇ ਬੇ ਤੇ ਟੇਸ ਹੈ ਜੀਮ ਛੇ ਨੂੰ ਕੀ ਕਰਨਾ ਹੈ। ਮੇਰੇ ਕੋਲ ਅੱਲਾ ਹੈ, ਮੇਰੇ ਕੋਲ ਪ੍ਰਭੂ ਹੈ, ਮੇਰੇ ਲਈ ਅਲਫ ਹੀ ਬਹੁਤ ਹੈ। ਬੁੱਲੇ ਸ਼ਾਹ ਇੱਕ ਮੁਸਲਮਾਨ ਸੂਫੀ ਫਕੀਰ ਹੋਏ ਨੇ, ਉਹ ਲਿਖਦੇ ਨੇ ਇੱਕੋ ਅਲਫ ਤੇਰੇ ਦਰਕਾਰ, ਇਲਮੂ ਬਸ ਕਰੀ ਓ ਯਾਰ, ਇੱਕੋ ਅਲਫ ਤੇਰੇ ਦਰਕਾਰ, ਇਲਮੋ ਬਸ ਕਰੀ ਓ ਯਾਰ, ਕਿਉਂ ਪੜ੍ਹਨਾ ਹੈ ਗੱਡ ਕਿਤਾਬਾਂ ਦੀ, ਪਾਈ ਤੂੰ ਜਾਨ ਅਜ਼ਾਬਾਂ ਦੀ, ਪਿਆ ਐਵੇਂ ਲਿਖਦਾ ਜਾਣਾ ਹੈ, ਪਿਆ ਐਵੇਂ ਹੀ ਪੜ੍ਹਦਾ ਜਾਣਾ ਹੈ, ਇੱਕ ਅਲਫ ਪੜ੍ਹੋ ਛੁਟਕਾਰਾ ਹੈ, ਇੱਕ ਅਲਫ ਦਾ ਨੁਕਤਾ ਨਿਆਰਾ ਹੈ, ਇੱਕ ਅਲਫ ਦਾ ਨੁਕਤਾ ਨਿਆਰਾ ਹੈ। ਇੱਕ ਅਲਫ ਕਹਿੰਦੇ ਜਿਹਨੇ ਪੜ੍ਹ ਲਿਆ ਉਹਨੇ ਸਭ ਪੜ੍ਹ ਲਿਆ, ਜਿਹਨੇ ਇੱਕ ਅਲਫ ਨਹੀਂ ਪੜ੍ਹਿਆ ਉਹਨੇ ਕਿਹਾ ਕੁਛ ਨਹੀਂ ਪੜ੍ਹਿਆ। ਨਾਨਕ ਤੇ ਇਹ ਅਲਫ ਪੜ੍ਹ ਕੇ ਘਰ ਵਾਪਸ ਆਏ ਸਨ, ਗਾਂ ਪੜ੍ਹੇ ਕੁਛ ਨਹੀਂ। ਜੇ ਭੇਜਿਆ ਗਿਆ ਸੀ ਪੰਡਿਤ ਦੇ ਪਾਸ ਸੰਸਕ੍ਰਿਤ ਪੜ੍ਹ ਕੇ ਆ ਜਾਣਾ, ਤੇ ਸਭ ਤੋਂ ਪਹਿਲਾਂ ਉਸਨੇ ਪੱਟੀ ਦੇ ਉੱਪਰ ਪੰਡਿਤ ਨੇ ਲਿਖਿਆ ਸੀ ਓਮ। ਪੜ੍ਹਾਈ ਲਿਖਾਈ ਵਿਦਿਆ ਦੀ ਸ਼ੁਰੂਆਤ ਪਰਮਾਤਮਾ ਦੇ ਨਾਮ ਤੋਂ। ਮੌਲਵੀ ਸਾਹਿਬ ਨੇ ਅਲਿਫ ਤੋਂ ਕੀਤੀ ਸੀ, ਅਲਿਫ ਪੜ੍ਹਨ ਤੋਂ ਪਹਿਲਾਂ ਉਹਨਾਂ ਨੇ ਇੱਕ ਆਇਤ ਪੜ੍ਹੀ ਸੀ। ਇੱਧਰ ਜਦੋਂ ਪੰਡਿਤ ਨੇ ਸੰਸਕ੍ਰਿਤ ਦਾ ਗਿਆਨ ਦੇਣ ਦੀ ਸ਼ੁਰੂਆਤ ਕੀਤੀ ਤਾਂ ਸਭ ਤੋਂ ਪਹਿਲੇ ਇਹਨਾਂ ਦੀ ਪੱਟੀ ਉੱਪਰ ਓਮ ਲਿਖਿਆ। ਗੁਰੂ ਨਾਨਕ ਦਾ ਹੱਥ ਪਕੜ ਕੇ ਇਸ ਬਾਲਕ ਨਾਨਕ ਦੇ ਹੱਥ ਦੇ ਨਾਲ ਜਦੋਂ ਲਿਖਵਾਇਆ ਓਮ, ਤੇ ਪੰਡਿਤ ਦੀ ਅਜੇ ਕਲਮ ਹੱਥੋਂ ਛੁੱਟੀ ਵੀ ਨਹੀਂ ਸੀ, ਨਾਨਕ ਦੀ ਦੁਨੀਆ ਕਦ ਵੀ ਛੁੱਟ ਚੁੱਕੀ ਸੀ, ਅੱਖਾਂ ਕਦ ਦੀਆਂ ਬੰਦ ਹੋ ਚੁੱਕੀਆਂ ਸਨ। ਕਿਛਦੇ ਨੇ ਅੱਗੇ ਨੀਚ ਲਿਖਣਾ, ਹੁਣ ਗਾਂ ਵੀ ਲਿਖੋ, ਹੁਣ ਅੱਗੇ ਕਾ ਖਾ ਲਿਖਣਾ ਹੈ, ਹੁਣ ਅੱਗੇ ਧਾਤੂਆਂ ਪੜ੍ਹਨੀਆਂ ਨੇ, ਹੁਣ ਅੱਗੇ ਮੁਹਾਵਰੇ ਜਾਣਨੇ ਨੇ, ਹੁਣ ਅੱਗੇ ਵਾਕਿਆ ਦਾ ਬੋਧ ਸਮਝਣਾ ਹੈ। ਗੁਰੂ ਨਾਨਕ ਕਹਿੰਦੇ ਜ਼ਰੂਰਤ ਕੋਈ ਨਹੀਂ, ਕਿਉਂ? ਓਮਕਾਰ ਬ੍ਰਹਮਾ ਉਤਪਤ, ਓਮਕਾਰ ਤੋਂ ਬ੍ਰਹਮਾ ਹੋਇਆ, ਓਮਕਾਰ ਤੋਂ ਸ੍ਰਿਸ਼ਟੀ ਹੋਈ, ਓਮਕਾਰ ਤੋਂ ਸਾਰੀ ਦੁਨੀਆਂ ਹੋਈ, ਓਮ ਤੋਂ ਮੈਨੂੰ ਪੜ੍ਹਾ ਦਿੱਤਾ ਹੈ, ਹੁਣ ਅੱਗੋਂ ਕੁਛ ਪੜ੍ਹਨ ਦੀ ਜ਼ਰੂਰਤ ਕੋਈ ਨਹੀਂ। ਤੇ ਜੇ ਅਕੈਡੈਮਿਕ ਨੌਲੇਜ ਦੇ ਵੱਲੋਂ ਦੇਖਿਆ ਜਾਏ ਤੇ ਗੁਰੂ ਨਾਨਕ ਵਾਜ ਨਾਟ ਅ ਡਿਗਰੀ ਹੋਲਡਰ, ਮਾਸਟਰਸ ਕੀ ਕਹੀਏ ਬੈਚਲਰ ਨਹੀਂ ਸਨ, ਬੈਚਲਰ ਕੀ ਕਹੀਏ ਦਸਵੀਂ ਵੀ ਨਹੀਂ ਸਨ। ਲੇਕਿਨ ਗੁਰੂ ਨਾਨਕ ਨੇ ਜਦੋਂ ਜਪਜੀ ਸਾਹਿਬ ਦੀਆਂ ਪੰਕਤੀਆਂ ਨੂੰ ਤੁਸੀਂ ਦੇਖਦੇ ਹੋ ਤੇ ਉਹਨਾਂ ਦਾ ਗਿਆਨ ਕਿਸੇ ਵਿਗਿਆਨਿਕ ਤੋਂ ਘੱਟ ਨਹੀਂ ਹੈ, ਉਹਨਾਂ ਦਾ ਗਿਆਨ ਕਿਸੇ ਜੂਆਲੋਜਿਸਟ ਤੋਂ, ਕਿਸੇ ਹਿਸਟੋਰੀਅਨ ਤੋਂ, ਕਿਸੇ ਜੂਗ੍ਰਾਫਿਸਟ ਤੋਂ ਘੱਟ ਨਹੀਂ ਹੈ। ਪਦਾਰਥ ਦੇ ਬਾਰੇ ਚਰਚਾ ਉਹ ਕਰ ਰਹੇ ਨੇ, ਜ਼ਮੀਨ ਦੇ ਬਾਰੇ ਚਰਚਾ ਉਹ ਕਰ ਰਹੇ ਨੇ, ਦੁਨੀਆ ਦੀ ਬਣਤਰ ਕਿਵੇਂ ਹੋਈ ਚਰਚਾ ਉਸ ਦੀ ਕਰ ਰਹੇ ਨੇ, ਇੱਕ ਮਨੋਵਿਗਿਆਨਿਕ ਦੀ ਤਰ੍ਹਾਂ ਮਨ ਦੀਆਂ ਕਮਜ਼ੋਰੀਆਂ ਦੀ ਚਰਚਾ ਉਹ ਕਰ ਰਹੇ ਨੇ, ਬੜੇ ਕੁਛ ਵੀ ਨਹੀਂ। ਅਕਸਰ ਕਈ ਵਾਰ ਸੰਤ ਵੇਸ਼ ਨੂੰ ਦੇਖ ਕੇ ਕਈ ਲੋਕ ਪੁੱਛਦੇ ਨੇ ਤੁਹਾਡੀ ਟ੍ਰੇਨਿੰਗ ਕਿੱਥੋਂ ਹੋਈ, ਕਿੱਥੋਂ ਪੜ੍ਹ ਕੇ ਆਏ ਹੋ। ਸਵਾਲ ਇਹ ਹੈ ਕਿ ਜੇ ਟ੍ਰੇਨਿੰਗ ਦੇਣ ਨਾਲ ਰੱਬ ਦਾ ਪਿਆਰ, ਜੇ ਟ੍ਰੇਨਿੰਗ ਦੇਣ ਨਾਲ ਰੱਬ ਦਾ ਐਕਸਪੀਰੀਅੰਸ ਹੋ ਪਾਉਂਦਾ ਤੇ ਸ਼ਾਇਦ ਗੁਰੂ ਨਾਨਕ ਆਪਣੇ ਸਮੇਂ ਚ ਆਪਣੇ ਰਹਿੰਦਿਆਂ ਰਹਿੰਦਿਆਂ ਇਸ ਜ਼ਮੀਨ ਉੱਪਰ ਕਿਸੇ ਵੀ ਇੱਕ ਬੰਦੇ ਨੂੰ ਅਗਿਆਨੀ ਨਾ ਛੱਡ ਕੇ ਜਾਂਦੇ, ਸਾਰਿਆਂ ਨੂੰ ਉਹ ਗਿਆਨੀ ਜ਼ਰੂਰ ਬਣਾ ਜਾਂਦੇ। ਗਿਆਨੀ ਕੀ ਗੁਰੂ ਹੀ ਬਣਾ ਜਾਂਦੇ, ਸੰਤ ਬਣਾ ਜਾਂਦੇ। ਲੇਕਿਨ ਇਹ ਟ੍ਰੇਨਿੰਗ ਦਾ ਸਵਾਲ ਨਹੀਂ ਹੈ। ਅਧਿਆਤਮ ਸਪਿਰਚੁਅਲਿਜ਼ਮ ਕੈਨ ਨਾਟ ਬੀ ਟਾਟ ਲਾਈਕ ਅ ਟੀਚਰ ਟੀਚਿਸ ਅ ਲੈਸਨ ਇਨ ਅ ਸਕੂਲ। ਸਿਲੇਬਸ ਨਹੀਂ ਬਣ ਸਕਦਾ ਇਹਦਾ। ਹਰ ਧਰਮ ਦੀ ਹਿਸਟਰੀ ਲਿਖੀ ਜਾ ਸਕਦੀ ਹੈ, ਹਰ ਧਰਮ ਦੇ ਬੇਸਿਕ ਫੰਡਾਮੈਂਟਲ ਰੂਲਸ ਕਿ ਇਹ ਕਰੋ ਤੇ ਇਹ ਨਾ ਕਰੋ। ਜਿਵੇਂ ਚਰਚ ਵਿੱਚ ਤੁਸੀਂ ਜੁੱਤੇ ਪਾ ਕੇ ਚਲੇ ਜਾਓ ਕੋਈ ਤਕਲੀਫ ਨਹੀਂ ਹੈ, ਸਿਰ ਨੰਗੇ ਚਲੇ ਜਾਓ ਕੋਈ ਤਕਲੀਫ ਨਹੀਂ ਹੈ, ਗੁਰਦੁਆਰਿਆਂ ਨੂੰ ਤੁਸੀਂ ਜੁੱਤੀ ਵੀ ਉਤਾਰ ਦਿਓ, ਬਲਕਿ ਜੁਰਾਬ ਵੀ ਉਤਾਰ ਰਹੀ, ਪੈਰ ਵੀ ਧੋਲੀ ਜਾਂਦੇ ਨੇ। ਦਰਬਾਰ ਸਾਹਿਬ ਕੋਈ ਜਾਏ ਪੈਰ ਵੀ ਧੋਣੇ ਜ਼ਰੂਰੀ ਨੇ, ਖਾਲੀ ਜੁਰਾਬ ਹੀ ਨਹੀਂ ਪੈਰ ਵੀ ਧੋਣੇ ਜ਼ਰੂਰੀ ਨੇ, ਸਿਰ ਵੀ ਢੱਕਣਾ ਜ਼ਰੂਰੀ ਹੈ। ਫਿਰ ਇਹ ਵੀ ਲਿਖ ਕੇ ਲਾਇਆ ਕਿ ਤੇਰੀ ਜੇਬ ਚ ਕੋਈ ਪਾਨ, ਤੰਬਾਕੂ, ਸਿਗਰਟ, ਨਸ਼ੇ ਦੀ ਚੀਜ਼ ਵੀ ਨਹੀਂ ਹੋਣੀ ਚਾਹੀਦੀ, ਇਹ ਵੀ ਉਹਨਾਂ ਨੇ ਲਿਖ ਕੇ ਲਗਾਇਆ। ਵੈਸੇ ਇੱਕ ਚੀਜ਼ ਮੈਂ ਕਈ ਵਾਰ ਕਹਿੰਦੀ ਹਾਂ, ਜੇਬ ਚ ਰੱਖ ਕੇ ਲਿਜਾਣਾ ਮਨਾ ਹੈ, ਪਰ ਜਿਹੜੇ ਪੀਂਦੇ ਨੇ ਉਹਨਾਂ ਦੀ ਕੋਈ ਮਨਾਹੀ ਨਹੀਂ। ਖੁਦ ਉੱਥੇ ਖਲੋਤਾ ਸੇਵਾਦਾਰ ਜਾਂ ਪਹਿਰੇਦਾਰ ਬਾਰ ਬਾਰ ਕਈ ਵਾਰ ਆਵਾਜ਼ਾਂ ਵੀ ਦੇ ਕੇ ਕਹਿੰਦਾ ਹੈ, ਕੋਈ ਨਵਾਂ ਦੇਖ ਲੈਣ ਨਾ ਵੀ ਕੋਈ ਗੁਰਸਿੱਖ ਕੋਈ ਗੁਰਮੁਖ ਨਹੀਂ ਹੈ, ਮਨੇ ਕੇਸ ਜੀ ਦੇ ਨਹੀਂ ਹੈਗੇ, ਉਹਨਾਂ ਨੂੰ ਉਚੇਚੀ ਕਈ ਵਾਰ ਕਹੇਗਾ, ਜੇਬ ਚ ਕੁਛ ਹੈ ਤਾਂ ਨਹੀਂ, ਹੈ ਤੇ ਕੱਢ ਦੇ। ਮੈਂ ਕਈ ਵਾਰ ਕਹਿੰਦੀ ਹਾਂ ਜਿਹੜੀ ਚੀਜ਼ ਗੁਰੂ ਨਾਨਕ ਦੇ ਘਰ ਵਿੱਚ ਜਾ ਨਹੀਂ ਸਕਦੀ, ਉਸ ਚੀਜ਼ ਦਾ ਪ੍ਰਯੋਗ ਘਰ ਬੈਠ ਕੇ ਤੁਸੀਂ ਕਰੋ ਤੇ ਉਹ ਜਾਇਜ਼ ਹੋ ਜਾਏਗਾ। ਮੈਂ ਕਈ ਵਾਰ ਸਵਾਲ ਉਠਾਨੀ ਹਾਂ, ਸ਼ਰਾਬ ਪੀ ਕੇ, ਮੂੰਹ ਚ ਸਿਗਰਟ ਰੱਖ ਕੇ, ਮੂੰਹ ਵਿੱਚ ਪਾਨ ਤੰਬਾਕੂ ਰੱਖ ਕੇ ਕਿਸੇ ਆਦਮੀ ਨੂੰ ਵੀ ਗੁਰਦੁਆਰੇ ਚ ਪ੍ਰਵੇਸ਼ ਨਹੀਂ ਮਿਲਦਾ। ਮਨੇ ਗੁਰੂ ਦੇ ਘਰ ਵਿੱਚ ਇਹ ਚੀਜ਼ਾਂ ਵਰਜਿਤ ਨੇ। ਜੇ ਉੱਥੇ ਵਰਜਿਤ ਨੇ ਤੇ ਜਿਹੜਾ ਕਵੇ ਮੇਰਾ ਗੁਰੂ ਨਾਲ ਸੰਬੰਧ ਹੈ ਜਾਂ ਆਈ ਲਵ ਮਾਈ ਗੁਰੂ ਜਾਂ ਆਈ ਲਵ ਗੁਰੂ ਨਾਨਕ, ਇਜ ਇਟ ਰਾਈਟ ਫਾਰ ਹਿਮ ਟੂ ਕੰਜ਼ਿਊਮ ਆਲ ਦੋਸ ਅਲਕੋਹਲਿਕ ਥਿੰਗ ਸਿਟਿੰਗ ਇਨ ਦਾ ਹੋਮ? ਜੇ ਗੁਰਦੁਆਰਾ ਗੁਰੂ ਦਾ ਹੈ ਤੇ ਤੇਰਾ ਘਰ ਗੁਰੂ ਦਾ ਨਹੀਂ, ਤੇਰੀ ਕਾਰ ਗੁਰੂ ਦੀ ਨਹੀਂ। ਗੁਰਦੁਆਰੇ ਨਹੀਂ ਅਸੀਂ ਪੀ ਕੇ ਜਾਂਦੇ, ਘਰ ਬੈਠ ਕੇ ਜ਼ਰੂਰ ਪੀਂਦੇ ਹਾਂ। ਗੁਰਦੁਆਰੇ ਨਹੀਂ ਅਸੀਂ ਮਾਸ ਬਣਵਾਉਂਦੇ, ਘਰ ਅਸੀਂ ਜ਼ਰੂਰ ਬਣਾ ਲੈਂਦੇ ਹਾਂ। ਖੈਰ ਆਪਣਾ ਵਿਚਾਰ ਹੈ, ਪਰ ਮੈਂ ਜਿਹੜੀ ਗੱਲ ਜਿਸ ਵਿਸ਼ੇ ਤੇ ਮੈਂ ਆ ਰਹੀ ਹਾਂ, ਜੁਰਾਬ ਬੂਟ ਗੁਰਦੁਆਰਿਆਂ ਚ ਮਨਾ ਨੇ, ਚਰਚ ਵਿੱਚ ਕੋਈ ਮਨਾਹੀ ਨਹੀਂ। ਇੰਜ ਜਾ ਸਕਦੇ ਹੋ ਗੁਰਦੁਆਰੇ ਚ, ਸਿਰ ਢੱਕਣਾ ਜ਼ਰੂਰੀ ਹੈ, ਮੰਦਿਰ ਵਿੱਚ ਕੋਈ ਜ਼ਰੂਰੀ ਨਹੀਂ, ਤੁਸੀਂ ਬਗੈਰ ਸਿਰ ਢੱਕੇ ਵੀ ਚਲੇ ਜਾਓ, ਕੋਈ ਪ੍ਰੋਬਲਮ ਨਹੀਂ ਉੱਥੇ। ਕਹਿਣ ਦਾ ਮਤਲਬ ਕੁਝ ਇੱਕ ਚੀਜ਼ਾਂ ਦਾ ਭਿੰਨ ਭੇਦ ਬਹੁਤ ਜ਼ਿਆਦਾ ਹੈ, ਨਜ਼ਰ ਆਉਂਦਾ, ਇਹ ਕਰੋ ਇਹ ਨਾ ਕਰੋ, ਉਹ ਉੱਥੇ ਚੀਜ਼ ਠੀਕ ਹੈ, ਉਹ ਉੱਥੇ ਚੀਜ਼ ਠੀਕ ਨਹੀਂ ਹੈ। ਲੇਕਿਨ ਜਿੱਥੇ ਪ੍ਰਸ਼ਨ ਉੱਠ ਆਏਗਾ ਸੱਚਾਈ ਦਾ ਤੇ ਸੱਚ ਦਾ, ਸੱਚ ਟਰੂਥ ਇਜ ਨਾਟ ਟੂ ਬੀ ਕੰਪ੍ਰੋਮਾਈਜ਼ਡ, ਇਹਦੇ ਉੱਪਰ ਕੋਈ ਸਮਝੌਤਾ ਨਹੀਂ। ਜਦੋਂ ਸੱਚ ਦਾ ਜ਼ਿਕਰ ਇੱਕ ਉਪਨਿਸ਼ਦ ਕਾਲ ਦਾ ਰਿਸ਼ੀ ਕਰਦਾ ਹੈ ਤੇ ਉਸ ਵਕਤ ਉਹ ਵੀ ਕਹਿ ਦਿੰਦਾ ਹੈ ਤ੍ਰੈ ਕਾਲ ਅਬਾਦਿਤਯਮ ਸਾ ਸਤਿਅਮ, ਜਿਹੜਾ ਤਿੰਨਾਂ ਕਾਲਾਂ ਵਿੱਚ ਕਦੀ ਨਾ ਮਿਟੇ ਉਹੀ ਸੱਚ ਹੈ। ਤੇ ਜਦੋਂ ਉਸੇ ਸੱਚ ਦੀ ਗੱਲ ਗੁਰੂ ਨਾਨਕ ਕਹਿੰਦੇ ਨੇ ਤੇ ਉਹ ਵੀ ਇਹੀ ਓ ਕਹਿ ਰਹੇ ਨੇ, ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਤੇ ਜਦੋਂ ਈਸਾ ਵੀ ਕਹਿੰਦੇ ਨੇ ਕਿ ਸੱਚ ਦੇ ਬਾਰੇ, ਪਰਮਾਤਮਾ ਬਾਰੇ ਕੋਈ ਗੱਲ ਕਰਦੇ ਨੇ, ਬਾਹਰਲੀਆਂ ਰਵਾਇਤਾਂ, ਵੇ ਆਫ ਡਰੈਸਿੰਗ, ਵੇ ਆਫ ਈਟਿੰਗ, ਵੇ ਆਫ ਕਮਿਊਨੀਕੇਟਿੰਗ ਮਾਈਟ ਬੀ ਡਿਫਰੈਂਟ, ਪਰ ਜਦੋਂ ਈਸਾ ਕਹਿੰਦਾ ਹੈ ਸੱਚ ਦੇ ਬਾਰੇ ਤੇ ਉਹਨੂੰ ਵੀ ਕਹਿਣਾ ਪੈਂਦਾ ਹੈ ਟਰੁੱਥ ਇਜ਼ ਦੈਟ ਵਿਚ ਇਜ਼ ਨਾਨ ਚੇਂਜੇਬਲ, ਸੱਚ ਉਹੀ ਹੈ ਜਿਹੜਾ ਕਦੀ ਬਦਲ ਨਹੀਂ ਸਕਦਾ। ਬਾਹਰੀ ਭਿੰਨ ਭੇਦ ਨਜ਼ਰ ਹੋ ਸਕਦੇ ਨੇ, ਲੇਕਿਨ ਸੱਚਾਈ ਦੇ ਵਿੱਚ ਕੋਈ ਭਿੰਨ ਭੇਦ ਨਹੀਂ ਹੈ। ਇਸ ਸੱਚ ਦੇ ਪ੍ਰਤੀ ਉੱਠਿਆ ਪਿਆਰ ਗੁਰੂ ਨਾਨਕ ਦੇ, ਤੇ ਬਗੈਰ ਕਿਸੇ ਸੰਸਾਰਿਕ ਵਿਦਿਆ ਦੇ ਉਹਨਾਂ ਨੇ ਅੰਦਰ ਬੋਧ ਦੀ ਪ੍ਰਾਪਤੀ ਨਾ ਕੇਵਲ ਖੁਦ ਕੀਤੀ ਬਲਕਿ ਇਸ ਬੋਧ ਦਾ ਸੁਨੇਹਾ ਦੂਸਰਿਆਂ ਤੱਕ ਪਹੁੰਚਾਇਆ। ਟ੍ਰੇਨਿੰਗ ਦਾ ਸਵਾਲ ਕੋਈ ਨਹੀਂ, ਤੁਸੀਂ ਕੋ ਕਿੱਥੋਂ ਟ੍ਰੇਨਿੰਗ ਹੋਈ ਸੀ, ਟ੍ਰੇਨਿੰਗ ਦਾ ਸਵਾਲ ਇਹਦੇ ਚ ਕੋਈ ਨਹੀਂ। ਇਉਂ ਸਮਝੋ ਅਗਨੀ ਸਭ ਜਗ੍ਹਾ ਤੇ ਹੈ, ਅੱਗ ਸਭ ਜਗ੍ਹਾ ਤੇ ਹੈ, ਪੰਜ ਤੱਤਾਂ ਤੋਂ ਬਣੀ ਨਾ ਸਾਰੀ ਦੁਨੀਆ, ਪ੍ਰਿਥਵੀ, ਜਲ, ਅਗਨੀ, ਵਾਯੂ, ਆਕਾਸ਼, ਅਗਨੀ ਸਭ ਜਗ੍ਹਾ ਤੇ ਹੈ। ਅਗਨੀ ਇਸ ਮਾਈਕ ਵਿੱਚ ਵੀ ਹੈ, ਇਸ ਘੜੀ ਵਿੱਚ ਵੀ ਹੈ, ਤੁਹਾਡੇ ਸਰੀਰ ਵਿੱਚ ਵੀ ਹੈ। ਸਰੀਰ ਦਾ ਟੈਂਪਰੇਚਰ ਅਸੀਂ ਥਰਮੋਮੀਟਰ ਲਗਾ ਕੇ ਲੈ ਲੈਂਦੇ ਹਾਂ, ਹਵਾ ਜਾਂ ਬਾਹਰ ਦਾ ਟੈਂਪਰੇਚਰ ਅਸੀਂ ਉਹ ਵੀ ਲੈ ਲੈਂਦੇ ਹਾਂ, ਲੇਕਿਨ ਹਰ ਪਦਾਰਥ ਵਿੱਚ ਅਗਨੀ ਹੈ। ਤਾਂ ਤੇ ਦੋ ਪੱਥਰਾਂ ਨੂੰ ਘਰਸ਼ਣ ਕਰਨ ਤੇ ਵੀ ਅੱਗ ਪੈਦਾ ਹੋ ਜਾਏਗੀ, ਦੋ ਕਿਸੇ ਵੀ ਪਦਾਰਥਾਂ ਨੂੰ ਬਰਾਬਰ ਰਗੜਨ ਤੇ ਅੱਗ ਪੈਦਾ ਹੋ ਜਾਏਗੀ। ਹੋਰ ਤੇ ਹੋਰ ਪਾਣੀ ਵਿੱਚ ਵੀ ਅੱਗ ਹੈ, ਪਰ ਉਹ ਵੀ ਕੱਢੀ ਜਾਂਦੀ ਹੈ। ਖਿਆਲ ਕਰਨਾ, ਜਿਹੜੀ ਬਿਜਲੀ ਦਾ ਉਤਪਾਦਨ ਪਾਣੀ ਦੇ ਡੈਮ ਦੇ ਰਾਹੀਂ ਹੋ ਰਿਹਾ ਹੈ, ਉਹ ਐਨਰਜੀ ਆਖਰ ਪਾਣੀ ਚੋਂ ਹੀ ਨਿਕਲ ਰਹੀ ਹੈ, ਅੱਗ ਉਹਦੇ ਚੋਂ ਹੀ ਨਿਕਲ ਰਹੀ ਹੈ। ਲੇਕਿਨ ਅਗਰ ਅਸੀਂ ਅੱਗ ਨੂੰ ਦੇਖਣਾ ਚਾਹੀਏ ਤੇ ਇੰਜ ਨਜ਼ਰ ਨਹੀਂ ਆਏਗੀ। ਇਸ ਅੱਗ ਨੂੰ ਜੇਕਰ ਦੇਖਣਾ ਹੈ ਤੇ ਸਾਨੂੰ ਉਸਦਾ ਨੰਗਾ ਰੂਪ ਦੇਖਣਾ ਪਏਗਾ, ਇਨ ਦਾ ਫਲੇਮ, ਫਲੇਮ ਦੇ ਰੂਪ ਚ, ਲੌ ਦੇ ਰੂਪ ਚ, ਲਪਟ ਦੇ ਰੂਪ ਚ ਦੇਖਣਾ ਪਵੇਗਾ। ਠੀਕ ਇਸੇ ਤਰ੍ਹਾਂ ਪਰਮਾਤਮਾ ਸਰਵ ਵਿਆਪਕ ਹੈ, ਸਭ ਜਗ੍ਹਾ ਮੌਜੂਦ ਹੈ, ਲੇਕਿਨ ਜੇਕਰ ਉਸਦੇ ਅਸੀਂ ਦਰਸ਼ਨ ਕਰਨਾ ਚਾਹੁੰਦੇ ਹਾਂ ਜਾਂ ਉਸਦੀ ਪਹਿਚਾਣ ਕਰਨਾ ਚਾਹੁੰਦੇ ਹਾਂ ਤਾਂ ਉਹਦੇ ਵਾਸਤੇ ਵੀ ਫਿਰ ਕੁਛ ਘਰਸ਼ਣ ਚਾਹੀਏ, ਉਹਦੇ ਵਾਸਤੇ ਵੀ ਫਿਰ ਕੁਛ ਯਤਨ ਔਰ ਕੁਛ ਸਾਧਨ ਚਾਹੀਏ। ਔਰ ਇਸ ਦਿਲ ਦੇ ਦੀਵੇ ਚ ਉਹ ਲਪਟ ਲੌ ਜਲ ਉੱਠਦੀ ਹੈ। ਕਬੀਰ ਸਾਹਿਬ ਜੀ ਦੇ ਵਾਸਤੇ ਕਹਿੰਦੇ ਨੇ, ਦੀਆ ਜਲੇ ਅਗਮ ਕਾ ਬਿਨ ਬਾਤੀ ਬਿਨ ਤੇਲ, ਕਿ ਮੇਰੇ ਦਿਲ ਵਿੱਚ ਹੁਣ ਪਰਮਾਤਮਾ ਦਾ ਦੀਪਕ ਜਲ ਰਿਹਾ ਹੈ, ਪਰ ਇਸ ਦੀਪਕ ਵਿੱਚ ਨਾ ਤੇ ਕੋਈ ਬੱਤੀ ਹੈ ਔਰ ਨਾ ਹੀ ਤੇਲ ਹੈ, ਪਰ ਦੀਵਾ ਫਿਰ ਵੀ ਜਗ ਰਿਹਾ ਹੈ। ਇਹ ਰੋਸ਼ਨੀ ਜਿਨ੍ਹਾਂ ਦੇ ਅੰਦਰ ਹੋ ਗਈ ਉਹਨਾਂ ਨੇ ਇਸ ਰੋਸ਼ਨੀ ਦੇ ਨਾਲ ਸਭ ਚੀਜ਼ ਨੂੰ ਸਮਝਿਆ, ਨਾ ਕੇਵਲ ਪਰਮਾਤਮਾ ਨੂੰ ਬਲਕਿ ਪਦਾਰਥ ਨੂੰ ਵੀ ਸਮਝਿਆ। ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ। ਗੁਰੂ ਨਾਨਕ ਕਹਿ ਰਹੇ ਨੇ ਅਸੰਖ ਕਾਉਂਟਲੈਸ ਅਣਗਿਣਤ ਥਾਵਾਂ ਨੇ, ਅਣਗਿਣਤ ਨਾਮ ਨੇ, ਅਣਗਿਣਤ ਚੀਜ਼ਾਂ ਨੇ, ਅਗਮ ਅਗਮ ਦੋ ਵਾਰ ਕਿਹਾ ਹੈ। ਗਮ ਦਾ ਅਰਥ ਜਿਸ ਚੀਜ਼ ਨੂੰ ਅਸੀਂ ਜਾਣ ਸਕੀਏ, ਜਿਸ ਚੀਜ਼ ਦੀ ਲਿਮਿਟ ਬਾਉਂਡਰੀ ਨੂੰ ਅਸੀਂ ਸਮਝ ਸਕੀਏ, ਅਗਮ ਜਿਹਦੀ ਬਾਉਂਡਰੀ ਨੂੰ, ਜਿਹਦੀ ਸੀਮਾ ਨੂੰ, ਜਿਹਦੀ ਲਿਮਿਟ ਨੂੰ ਅਸੀਂ ਸਮਝ ਨਹੀਂ ਸਕਦੇ, ਲਿਮਿਟਲੈਸ ਅਗਮ। ਵੈਸੇ ਅਸੰਖ ਕਾਉਂਟਲੈਸ ਅਗਮ ਬਾਉਂਡਰੀਲੈਸ, ਲੇਕਿਨ ਅੰਗਰੇਜ਼ੀ ਚ ਪੂਰਾ ਪੂਰਾ ਅਨੁਵਾਦ ਜੇਕਰ ਮੈਂ ਕਰਨਾ ਚਾਹਵਾਂ ਤੇ ਮੈਂ ਕਹਾਂਗੀ ਮੇਰਾ ਸੰਤੋਸ਼ ਨਹੀਂ ਹੈ। ਅੰਗਰੇਜ਼ੀ ਬਹੁਤ ਲੰਗੜੀ ਭਾਸ਼ਾ ਹੈ, ਗਹਿਰਾਈ ਨਹੀਂ ਹੈ ਇਹਦੇ ਵਿੱਚ, ਇਹਦੇ ਚ ਬਿਲਕੁਲ ਡੈਪਥ ਨਹੀਂ ਹੈ। ਜਿਵੇਂ ਬਹੁਤ ਸਾਰੇ ਸ਼ਬਦ ਨੇ ਜਿਨ੍ਹਾਂ ਦਾ ਐਗਜੈਕਟ ਟ੍ਰਾਂਸਲੇਸ਼ਨ ਅਸੀਂ ਕਰਨਾ ਚਾਹੀਏ ਨਹੀਂ ਹੋ ਸਕਦੀ। ਯਕੀਨ ਜਾਣਨਾ, ਅੱਜ ਯੂਰਪ ਔਰ ਅਮਰੀਕਾ ਜਾਂ ਦੂਸਰੇ ਨਾਨ ਏਸ਼ੀਅਨਸ ਜਾਂ ਨਾਨ ਇੰਡੀਅਨ ਜਿਨ੍ਹਾਂ ਦਾ ਰੁਝਾਨ ਹਿੰਦੁਸਤਾਨ ਦੇ ਦਰਸ਼ਨ ਅਧਿਆਤਮ ਵੱਲ ਰੁਚੀ ਵੱਧ ਰਹੀ ਹੈ, ਉਹ ਅੰਗਰੇਜ਼ੀ ਦੀਆਂ ਟ੍ਰਾਂਸਲੇਸ਼ਨ ਪੜ੍ਹ ਕੇ ਸੰਤੁਸ਼ਟ ਨਹੀਂ ਹੋ ਰਹੇ, ਉਹ ਬਕਾਇਦਾ ਹਿੰਦੀ, ਪੰਜਾਬੀ, ਸੰਸਕ੍ਰਿਤ ਭਾਸ਼ਾ ਸਿੱਖਦੇ ਪਏ ਨੇ, ਬਕਾਇਦਾ ਤਿਬਤਨ ਭਾਸ਼ਾ ਸਿੱਖ ਕੇ ਫਿਰ ਪੜ੍ਹਦੇ ਪਏ ਨੇ ਬੁੱਧ ਦੇ ਦਮ ਸੂਤਰ ਨੂੰ, ਸਿੱਧੀ ਟ੍ਰਾਂਸਲੇਸ਼ਨ ਨਹੀਂ। ਪਰ ਕਈ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਵਰਡ ਟੂ ਵਰਡ ਟ੍ਰਾਂਸਲੇਸ਼ਨ ਪੜ੍ਹ ਕੇ ਅਸੀਂ ਉਸ ਸ਼ਬਦ ਨੂੰ ਪੂਰੀ ਤਰ੍ਹਾਂ ਸਮਝ ਸਕਦੇ ਹਾਂ। ਵਰਡ ਟੂ ਵਰਡ ਟ੍ਰਾਂਸਲੇਸ਼ਨ ਕੁਛ ਦੇਣ ਨਹੀਂ ਵਾਲੀ, ਵਰਡ ਟੂ ਵਰਡ। ਜਿਵੇਂ ਅੰਗਰੇਜ਼ੀ ਵਿੱਚ ਅਕਸਰ ਇੱਥੇ ਵਾਕ ਸੁਣਨ ਨੂੰ ਮਿਲਦਾ ਹੈ, ਕੋਈ ਕਿਸੇ ਨਾਲ ਗੁੱਸੇ ਹੋ ਜਾਏ, ਕੋਈ ਕਿਸੇ ਨਾਲ ਨਾਰਾਜ਼ ਹੋ ਜਾਏ, ਕਿਸੇ ਦਾ ਬਾਪ ਆਪਣੇ ਬੱਚੇ ਨਾਲ ਨਾਰਾਜ਼ ਹੋ ਜਾਏ ਤੇ ਬੱਚਾ ਪੁੱਛਦਾ ਹੈ, ਡੈਡ ਆਰ ਯੂ ਮੈਡ। ਹੁਣ ਤੁਸੀਂ ਇਹਦਾ ਅਗਰ ਪੰਜਾਬੀ ਚ ਅਨੁਵਾਦ ਕਰੋ ਤੇ ਅਨੁਵਾਦ ਤੇ ਇਹ ਬੰਦਾ ਹੈ ਕਿ ਪਿਤਾ ਜੀ ਕੀ ਤੁਸੀਂ ਪਾਗਲ ਹੋ ਗਏ ਹੋ, ਲੇਕਿਨ ਉਹ ਬਾਪ ਨੂੰ ਪਾਗਲ ਨਹੀਂ ਕਹਿ ਰਿਹਾ, ਉਹ ਕਹਿ ਰਿਹਾ ਕਿ ਪਿਤਾ ਜੀ ਤੁਸੀਂ ਮੇਰੇ ਨਾਲ ਗੁੱਸੇ ਹੋ। ਹੁਣ ਮੈਡ ਸ਼ਬਦ ਦਾ ਅਰਥ ਹੈ ਪਾਗਲ, ਲੇਕਿਨ ਬੱਚਾ ਜਦੋਂ ਕਹਿ ਰਿਹਾ ਤੇ ਉਦੋਂ ਮੈਡ ਦਾ ਅਰਥ ਪਿਓ ਨੂੰ ਪਾਗਲ ਨਹੀਂ ਕਹਿ ਰਿਹਾ, ਉਹ ਕਹਿ ਰਿਹਾ ਪਿਓ ਨੂੰ ਕਿ ਕਿਆ ਤੈਨੂੰ ਮੇਰੇ ਤੇ ਗੁੱਸਾ ਹੈ, ਤੂੰ ਮੇਰੇ ਤੋਂ ਨਾਰਾਜ਼ ਹੈ। ਹਾਲਾਂਕਿ क्रोध भी पागलां दा ही चिन्ह है। क्रोध आना, क्रोध होना, क्रोधित ओही व्यक्ति हो सकता है जिहड़ा अंदर किधरे ना किधरे पागल है, जिहड़ा बैलेंस्ड नहीं है, जिहड़ा अपने पैरां ते नहीं खलोता, पागल ओही हो। पागलपन दा या क्रोध दा दौरा किसनूं पैंदा है? ते जदों किसे नूं बहुत ज्यादा क्रोध आया होवे ते पत्नी पति वास्ते कह देंदी है इहदे नेड़े ना जाना, पागल होया पिया। इस वेले पत्नी नूं गुस्सा आया होवे पति कह देगा नेड़े ना जाना है, इस वेले पागल होई होई। जदों क्रोध ठंडा हो जाए कहिंदे हो गया दिमाग ठीक हुण। आम असीं बोली चाली च कह दिंदे आ क्रोध भी एक पागलपन की निशानी। पागलों के विच एक निशानी होंदी उह जदों दौरा उहनां नूं पैंदा ना अपने बाल खिंचण लग पैंदे ने। तुसीं देखो आम नॉर्मल आदमी नूं गुस्सा ज्यादा आ जाए, खास तौर औरतां च ज्यादा देखण नूं मिलदा है, वो अपने बाल खोण लग पैंदियां ने। अपने असल च खोणे ते दूसरे दे चाहुंदियां ने पर दूजे दे हाथ नहीं पैंदा ते फिर अपने दे हाथ पई जांदा है। क्रोध भी, एंगर इज ऑल्सो वन ऑफ द सिम्पटम ऑफ बींग क्रेजी। खैर पूरी पूरी एग्जैक्ट ट्रांसलेशन करनी औखी है। बहुत थावां ने असंख लो, बहुत सारे प्लैनेट्स ने, बहुत सारे ग्रह ने, बहुत सारे मंडल ने। अगर गुरु नानक देव जी कह रहे असंख कहे सिर पार होए, असंख कहे सिर पार होए, मतलब कि मैं जिवें जिवें कह रहा ना कि काउंटलेस अनगिनत अनगिनत, तो सिर उपर एक बोझ महसूस कर रहे हैं कि असी तो जानते कुछ भी नहीं। इन्नी तेरी बड़ी दुनिया है, इतना तेरा ब्रह्मांड है प्रभु, इतना तेरा फैलिया होया संसार है जिदी सीमा ही कोई नहीं, ते देख देख के ते विचार कर करके मेरे दिमाग ते एक बोझ है, एक भार है। कादा हैरानी दा। हैरानी बच्चे विच बहुत होंदी है, वो चिड़ी देख लाए हैरान है, खुश है और हैरान है। वो कोई नवी चीज, कोई नवा रंग, कोई खान की चीज देखता है, वो खुश है, वो हैरान है। पर ज्यों ज्यों वड्डा होने लग पैंदा है ना, इनू एक गलत फहमी आस पास दे लोक दे दिंदे, भाई तेनू तो बहुत कुछ पता लग गया। बच्चा जरा दो दूनी चार दा टेबल पूरा सुना दे ना, ते मां बाप कहिंदे ने देखिया साडा बच्चा किड्डा होशियार है। ख्याल करके देखना जे दुनिया की समझ तुसी किधरे थोड़ी जी करके देखो, एक बीज असी जमीन ते पाउने आ, वी सो अ सीड, आफ्टर सम टाइम इट स्प्राउट्स, द प्लांट इज देयर, द फ्लावर इज देयर, द फ्रूट इज देयर, बट व्हेन इट वाज इन द सीड स्टेट यू कुड नेवर नो व्हाट कलर्स इट्स गोइंग टू शो यू। तुसी दस नहीं सकते हो, हाथ विच इंज मुठ्ठी भर के बीजा की रख दईए किवें दसोगे कि चो किहड़े रंग दे फुल और किन्ने निकलण वाले ने, क्या खुशबू होएगी, क्या फ्रेशनेस होएगी, क्या ताजगी, क्या अरोमा उसकी होएगी। इतने जरा जा किधरे कुछ समझ आ जाए ते भुलेखियां च पै जाना, मैंने तो बहुत कुछ पता लग गया है। लेकिन गुरु नानक कह रहे ने कि असंख अनगिनत इस सारी आसपास दी सृष्टि नू, दुनिया नू देख देख के मेरी बुद्धि विच हैरानियत दा एक बोझ है। ख्याल करना हैरानियत दा, जिन्हों असीं कहने ना मुंह खुले दा खुला रह जाना, और वी कैन से awestruck। चीन दी मैं एक कहानी पढ़ी सी, एक चीन विच महात्मा अपने एक सेवक दे नाल एक बोट दे विच एक किश्ती च रहिंदा सी। एक ग्रंथ दी रचना वो कर रहा सी, सो रात देर तक उसने दीवा जगाया सी ते लिख रहा सी। वो बौद्ध सन्यासी सी, बुद्धिस्ट मंक। लिखदियां लिखदियां बहुत रात बीत गई, थकान महसूस हुई, कलम बंद करके कागज परे करके उसने दीपक दी उस रोशनी नू बुझाया, फूक मारी, ज्यों फूक मारी ते पूरी उस नाव दे विच बने हुए उस छोटे दे छज्जे दे विचकार चारे पासियां तो बाहर चंद्रमा दी रोशनी विच घुसन लग पई। इन्हें ने हाथ जुड़ गए, हाथ जुड़ गए, सिर झुक गया, घुटने बार झुक के उसे नाव दे विच प्रणाम करता है, सजदा करता है, नमस्कार करता है, कहता हे प्रभु मेरे दीवे कारण मैं तेरी रोशनी नू आनंदित होके महसूस नहीं कर रहा सी, इत्थे मैं अपना दीवा बुझाया, इत्थे तेरी चंद्रमा दी रोशनी चारे पासियों छन छन के मेरे इस ਬਣੇ ਛੱਜੇ ਵਿੱਚ ਆ ਗਈ ਹੈ। ਤੇ ਸ਼ਾਇਦ ਇੰਜ ਹੀ ਮੇਰੀ ਅਕਲ ਦਾ ਦੀਵਾ ਜਦ ਤੱਕ ਜਗਿਆ ਹੈ ਤਦ ਤੱਕ ਤੇਰੇ ਸਵਰੂਪ ਦੀ ਰੋਸ਼ਨੀ ਮੇਰੇ ਤੋਂ ਦੂਰ ਹੈ। ਹੁਣ ਜਿਵੇਂ ਇਸ ਦੀਵੇ ਨੂੰ ਮੈਂ ਬੁਝਾਇਆ ਫੂਕ ਮਾਰ ਕੇ, ਮੇਰੀ ਬੁੱਧੀ, ਮੇਰੀ ਅਕਲ ਤੇ ਮੇਰੇ ਅਹੰਕਾਰ ਦੇ ਦੀਵੇ ਦੀ ਇਸ ਰੋਸ਼ਨੀ ਨੂੰ ਤੂੰ ਫੂਕ ਮਾਰ ਕੇ ਬੁਝਾ ਦੇ, ਤਾਂ ਕਿ ਹੁਣ ਮੈਂ ਤੇਰੇ ਸਵਰੂਪ ਦਾ ਆਨੰਦ ਲੈ ਲਵਾਂ। ਮੈਂ ਦੂਰ ਕਰ ਰਿਹਾ ਸੀ ਤੇਰੀ ਰੋਸ਼ਨੀ ਤੋਂ ਆਪਣੇ ਆਪ ਨੂੰ ਇਸ ਦੀਵੇ ਕਾਰਨ, ਸ਼ਾਇਦ ਇੰਜ ਹੀ ਮੈਂ ਆਪਣੇ ਆਪ ਨੂੰ ਦੂਰ ਕਰ ਰਿਹਾ ਤੇਰੀ ਅੰਦਰਲੀ ਉਸ ਰੋਸ਼ਨੀ ਤੋਂ ਆਪਣੇ ਆਪ ਨੂੰ। ਹੈਰਾਨੀਅਤ, ਗੁਰੂ ਨਾਨਕ ਕਹਿ ਰਹੇ ਨੇ, ਅਸੰਖ ਕਹੇ ਸਿਰ ਪਾਰ ਹੋਏ। ਹੈਰਾਨੀਅਤ ਦੇ ਕਾਰਨ ਮਨ ਦਾ, ਜਿਹਨੂੰ ਕਹਿੰਦੇ ਨਾ, ਫਿਊਜ਼ ਉੱਡ ਗਿਆ ਹੈ, ਬੁੱਧੀ ਸੋਚ ਸੋਚ ਕੇ ਥੱਕ ਗਈ ਹੈ, ਕਿਵੇਂ ਵਰਣਨ ਕਰਾਂ ਤੇਰੀ ਇਸ ਕੁਦਰਤ ਨੂੰ। ਲੇਕਿਨ ਸਲਾਹ ਕੀਤੇ ਬਗੈਰ, ਤੇਰੀ ਉਸਤਤ ਗਾਏ ਬਗੈਰ ਰਿਹਾ ਵੀ ਤੇ ਨਹੀਂ ਜਾਂਦਾ ਹੈ। ਅਖਰੀ ਨਾਮ, ਅਖਰੀ ਸਲਾਹ, ਅਖਰੀ ਗਿਆਨ ਗੀਤ ਗੁਣ ਗਾ। ਖਿਆਲ ਰਹੇ ਪਰਮਾਤਮਾ ਨਿਰਅਕਸ਼ਰ ਹੈ, ਪਰਮਾਤਮਾ ਨਿਰਗੁਣ ਹੈ। ਕਿਸੇ ਨੇ ਪ੍ਰਸ਼ਨ ਪੁੱਛਿਆ ਸੀਗਾ ਕਿ ਨਿਰਗੁਣ ਦਾ ਮਤਲਬ ਜਿਹਦੇ ਚ ਕੋਈ ਗੁਣ ਨਾ ਹੋਵੇ, ਤੇ ਸਰਗੁਣ ਦਾ ਮਤਲਬ ਜਿਹਦੇ ਚ ਸਾਰੇ ਗੁਣ ਹੋਣ, ਤੇ ਜੇ ਅਸੀਂ ਕਹੀਏ ਪਰਮਾਤਮਾ ਨਿਰਗੁਣ ਹੈ ਮਤਲਬ ਪਰਮਾਤਮਾ ਚ ਤਾਂ ਕੋਈ ਕੰਮ ਦਾ ਗੁਣ ਹੀ ਨਾ ਹੋਇਆ, ਫਿਰ ਪਰਮਾਤਮਾ ਕਿਹੋ ਜਿਹਾ ਹੋਇਆ? ਨਹੀਂ, ਨਿਰਗੁਣ ਦਾ ਅਰਥ ਇਹ ਜੋ ਗੁਣਾ ਅਤੀਤ ਹੈ, ਪਾਰ ਐਕਸੀਲੈਂਸ, ਪਾਰ ਐਕਸੀਲੈਂਸ। ਇੱਕ ਤਾਂ ਇਹ ਨਾ ਸੁੰਦਰਤਾ ਜਿਹਨੂੰ ਅਸੀਂ ਬਿਆਨ ਕਰ ਸਕੀਏ। ਖਿਆਲ ਕਰਨਾ, ਇਹ ਸਭ ਚੀਜ਼ਾਂ ਨੂੰ ਸਮਝਣ ਵਾਸਤੇ ਦਿਲ ਦੀ ਇੱਕ ਸੰਵੇਦਨਸ਼ੀਲਤਾ ਚਾਹੀਦੀ ਹੈ। ਯੂ ਹੈਵ ਟੂ ਹੈਵ ਦ ਸੈਂਸਿਟੀਵਿਟੀ ਇਨ ਯੋਰ ਹਾਰਟ ਇਫ ਯੂ ਰੀਅਲੀ ਵਾਂਟ ਟੂ ਅੰਡਰਸਟੈਂਡ ਦੀਸ ਵਰਸਿਸ ਆਫ ਜਪਜੀ ਸਾਹਿਬ, ਨਹੀਂ ਤਾਂ ਸਮਝ ਨਹੀਂ ਆਉਣੀ। ਇੱਥੇ ਦਿਮਾਗ ਦੀ ਨਹੀਂ, ਇੱਥੇ ਦਿਲ ਦੀ ਜ਼ਰੂਰਤ ਹੈ, ਭਾਵ ਦੀ ਜ਼ਰੂਰਤ, ਸੈਂਸਿਟੀਵਿਟੀ ਦੀ ਜ਼ਰੂਰਤ। ਮੈਂ ਹੋਰ ਅੱਗੇ ਜੋੜਾਂ ਤੇ ਐਸਥੈਟਿਕ ਵੈਲਿਊ ਦੀ ਜ਼ਰੂਰਤ ਹੈ, ਜੇ ਉਹ ਹੈ ਤੇ। ਸਲਾਹ ਤਾਂ ਹੀ ਕਰੇਗਾ ਨਾ, ਨਹੀਂ ਤਾਂ ਆਦਮੀ ਹਜ਼ਾਰ ਵਾਰ ਦੁਨੀਆਂ ਦੇ ਰੰਗ ਵੇਖਦਾ ਹੈ, ਇਉਂ ਨਿਕਲ ਜਾਂਦਾ ਹੈ ਆਪਣੇ ਮਨ ਦੀਆਂ ਸੋਚਾਂ ਚ ਪਿਆ, ਕਦੀ ਪ੍ਰਸ਼ੰਸਾ ਵੀ ਨਹੀਂ ਕਰ ਪਾਉਂਦਾ। ਲੇਕਿਨ ਕਿਸੇ ਦਿਨ ਕਿਉਂ, ਅੱਜ ਹੀ ਸਹੀ, ਜਦੋਂ ਗੁਰਦੁਆਰੇ ਤੋਂ ਬਾਹਰ ਤੁਸੀਂ ਨਿਕਲੋ, ਇੱਕ ਵਾਰ ਨਜ਼ਰ ਭਰ ਕੇ ਆਕਾਸ਼ ਵੱਲ ਦੇਖਣਾ, ਇੱਕ ਵਾਰ ਨਜ਼ਰ ਭਰ ਕੇ ਆਸਮਾਨ ਵੱਲ ਦੇਖਣਾ, ਜੇ ਆਸਮਾਨ ਚ ਤਾਰੇ ਨੇ ਕਿ ਜੇ ਅਸਮਾਨ ਚ ਸਿਰਫ ਬੱਦਲ ਲੈ, ਤੇ 2 ਮਿੰਟ ਤੱਕ ਬਗੈਰ ਕੁਛ ਸੋਚ ਵਿਚਾਰ ਕੀਤਿਆਂ ਟਕ ਟਕੀ ਲਗਾ ਕੇ ਉਸ ਅਸਮਾਨ ਦੀ ਗਹਿਰਾਈ ਨੂੰ ਮਹਿਸੂਸ ਕਰਕੇ ਦੇਖਣਾ, ਬੁੱਧੀ ਅਵਾਕ ਰਹਿ ਜਾਏਗੀ। ਸਕਾਈ ਇਜ਼ ਲਿਮਿਟਲੈਸ। ਤੇ ਦਿਨ ਵੇਲੇ ਜੇਕਰ ਦੇਖ ਪਾਓਗੇ ਤੇ ਹੋਰ ਜ਼ਿਆਦਾ ਕਲੈਰਿਟੀ ਆ ਜਾਏਗੀ। ਕਹਿੰਦੇ ਨੇ, ਮਸਤਾਨਾ ਹੋਇਆ, ਮਸਤ ਹੋਇਆ ਮਨ ਪਰਮਾਤਮਾ ਦੀ ਇਸ ਕੁਦਰਤ ਨੂੰ ਵੇਖ ਵੇਖ ਕੇ ਸਲਾਹ ਕਰਦਾ ਹੈ, ਪ੍ਰਸ਼ੰਸਾ ਕਰਦਾ ਹੈ। ਪ੍ਰਸ਼ੰਸਾ ਕਰ ਕਿਵੇਂ ਰਿਹਾ ਹੈ? ਕਹਿੰਦੇ ਨੇ, ਅੱਖਰਾਂ ਨਾਲ, ਸ਼ਬਦ ਦੇ ਨਾਲ। ਸ਼ਬਦ ਮੇਰੇ ਬਣਾਏ ਹੋਏ ਨੇ, ਕਿਉਂਕਿ ਭਾਸ਼ਾ ਤੇ ਇਨਸਾਨ ਦੀ ਬਣਾਈ ਹੈ ਨਾ। ਕਿਸਨੇ ਬਣਾਈ ਭਾਸ਼ਾ? ਇਨਸਾਨ ਨੇ। ਔਰ ਜਦ ਤੱਕ ਭਾਸ਼ਾ ਨਹੀਂ ਬਣੀ ਸੀ, ਕਹਿੰਦੇ ਨੇ, ਸਿੰਬੋਲਿਕ ਜਾਂ ਇਸ਼ਾਰਿਆਂ ਨਾਲ ਗੱਲਬਾਤ ਹੁੰਦੀ ਸੀ, ਸਿਰਫ ਇਤਨੀ ਕੁ। ਜਾਇਦਾ ਵੈਸੇ ਕਮਿਊਨੀਕੇਸ਼ਨ ਕੋਈ ਨਹੀਂ ਸੀ ਹੈ, ਭਾਸ਼ਾ ਅਸੀਂ ਬਣਾਈ ਹੈ। ਹਰ ਭਾਸ਼ਾ ਦਾ ਇੱਕ ਇਤਿਹਾਸ ਹੈ ਕਿ ਕਿੰਨੀ ਪੁਰਾਣੀ ਹੈ। ਯੂਨਾਨ ਦੀ, ਸੰਸਕ੍ਰਿਤ ਦੀ, ਉਰਦੂ, ਫਾਰਸੀ, ਅੰਗਰੇਜ਼ੀ, ਪੰਜਾਬੀ, ਇਹਨਾਂ ਦੀ ਹਿਸਟਰੀ ਹੈ, ਇਹਨਾਂ ਦਾ ਓਰੀਜਨ ਹੈ ਕਿ ਇਹ ਕਿੰਨੇ ਸਾਲਾਂ ਤੋਂ ਬਣੇ ਨੇ। ਤੇ ਜ਼ਿਆਦਾ ਕੋਈ ਪੁਰਾਣਾ ਇਤਿਹਾਸ ਤੇ ਹੈ ਨਹੀਂ ਭਾਸ਼ਾ ਦਾ। ਭਾਸ਼ਾ ਇਨਸਾਨ ਨੇ ਬਣਾਈ ਹੈ, ਲੇਕਿਨ ਪਰਮਾਤਮਾ ਨੂੰ ਇਨਸਾਨ ਨੇ ਨਹੀਂ ਬਣਾਇਆ। ਪਰਮਾਤਮਾ ਇਨਸਾਨ ਦੀ ਕਾਢ ਨਹੀਂ ਹੈ। ਹਾਲਾਂ ਨੀਚ ਸੇ ਜੈਸਾ ਵਿਚਾਰਕ ਤੇ ਹੀ ਕਹਿੰਦਾ ਸੀਗਾ ਕਿ ਪਰਮਾਤਮਾ ਉਸ ਚੀਜ਼ ਦਾ ਨਾਮ ਹੈ ਜੋ ਚਲਾਕ ਲੋਕਾਂ ਨੇ, ਚਲਾਕ ਰਾਜਿਆਂ ਨੇ ਆਪਣੇ ਗਰੀਬ ਰਿਆਇਆਂ ਨੂੰ, ਆਪਣੇ ਗਰੀਬ ਜਨਤਾ ਨੂੰ ਲੁੱਟਣ ਖਸੁੱਟਣ ਵਾਸਤੇ ਇੱਕ ਕਾਲਪਨਿਕ ਪਰਮਾਤਮਾ ਦੀ ਫਿਗਰ ਖੜੀ ਕਰ ਰੱਖੀ ਤੇ ਡਰਾਇਆ ਤੇ ਧਮਕਾਇਆ ਹੈ। ਤੇ ਰਾਜਾ ਨੁਮਾਇੰਦਾ ਹੈ, ਪਾਦਰੀ ਨੁਮਾਇੰਦਾ ਹੈ, ਇਹ ਕਹਿ ਕੇ ਇਹਨਾਂ ਦਾ ਕੰਬੀਨੇਸ਼ਨ ਆਫ ਪੋਲੀਟੀਸ਼ੀਅਨ ਐਂਡ ਪ੍ਰੀਸਟ ਇਜ ਇਨਫ ਟੂ ਐਕਸਪਲੋਇਟ। ਬਹੁਤ ਨੀਚੇ ਕਹਿੰਦਾ ਸੀਗਾ, ਕਲਪਨਾ ਹੈ। ਸ਼ਾਇਦ ਨੀਚੇ ਆਪਣੀ ਥਾਂ ਤੇ ਸਹੀ ਸੀ ਕਿ ਉਹਨੂੰ ਕੋਈ ਗੁਰੂ ਨਾਨਕ ਜੈਸੀ ਸ਼ਖਸੀਅਤ ਦਾ ਵਿਅਕਤੀ ਮਿਲਿਆ ਹੀ ਨਹੀਂ ਸੀ। ਜੇ ਮਿਲਿਆ ਹੁੰਦਾ, ਜੇ ਕਿਸੇ ਨੇ नीचे जैसे आदमी ने कभी गुरु नानक दी संगत कीती हुंदी, कभी किसे संत कबीर दी मस्ती वेखी हुंदी, किसे मीराबाई दी ओ प्यार भरी पुकार सुनी हुंदी, ते शायद कदी ना ये गल कहंदा। शायर कहंदा है, उर्दू दा शायर जफर कहंदा है, ना था यकी हमको कि है खुदा की जात भी कोई, देखा जो मुर्शद का चेहरा तो मुझे यकीन आया। एवं यकीन आ ही नहीं सकता जब तक देखे ना, जब तक देखे ना किसे ऐसे मिले हुए, ऐसे मस्त हुए व्यक्ति नु, मन नु परोसा ही नहीं आएगा कि कुछ परमात्मा नामदा भी कोई सत्ता कोई एग्जिस्टेंस है या नहीं। अखरा नाल शब्द दे नाल असी प्रशंसा कर रहे हैं, अखरा नाल असी लिखिया, अखरा नाल ही असी बोलिया, अखरा दे नाल असी उस अगम परमात्मा दी था पाना चाहने हैं, ते नानक कहंदे था पाई नहीं जा सकेगी। कंपैरिजन कोई नहीं, मिलान कोई नहीं है, बिल्कुल उल्टा है। शब्द मेरे बने ने ते परमात्मा नु मैं बनाया कोई नहीं, मन ने शब्द बनाए ने, मन दी पहुंच प्रभु तक है कोई नहीं, ते फिर किवें वर्णन करेगा किवें समझा पाएगा। लेकिन फिर भी ख्याल करना जो असी बाणी पढ़ते हैं तो वह भी अक्षर रूप है, जिन्हों असी कहने शब्द गुरु, अक्षर रूप है, शब्द रूप है। जब गुरु लोग व्यक्ति रूप च शरीर रूप च विराजमान सीगे, ता भी उन्होंने परमात्मा का जिक्र किवें कीता, बोल के समझा के वर्ड्स दे राही कीता। सो वर्ड इज अ मास्टर। असल विच गुरु कौन है, कहने शब्द ही गुरु है। क्यों? जेकर गुरु बोले ना, जेकर गुरु समझाए ना, जेकर गुरु एक्सप्लेन ना करे, पता किवें चलेगा। यही कारण है कि शब्द दी इंपॉर्टेंस नू समझदिया होया उन्होंने कहा व्यक्ति आज है कल नहीं रहेगा, लेकिन उसके शब्द हमेशा रहेंगे। लेकिन इस दे नाल मैं गल होर जोड़ दिया, जे अपनी इस बुद्धि नाल समझन जाएगा, जे अपनी इस अकल नाल समझन जाएगा, तो फिर जिन्नी को अकल है अर्थ तो उन्नी ही करेगा ना। किन्नी अकल है? जिन्नी अकल है अर्थ उन्नी ही करेगा। ते बाणी च सतगुरु जी कहंदे ने ब्रह्म ज्ञानी की गत ब्रह्म ज्ञानी जाने। जो आप ब्रह्म ज्ञानी नहीं है, वो ब्रह्म ज्ञानी दी बाणी नू किवें समझेगा। ख्याल करना, इस बाणी नू भी समझण वास्ते बहुत उच्चा उठण दी जरूरत है। नीवा नहीं समझ सकेगा, ना नीवा समझा सकेगा। बड़ी वधिया एक मैं कथा पढ़ी कि एक महात्मा एक महापुरुष रात नू कथा करया करदे, ते रोज ओ एक्सप्लेन करदे सन कि हुण जाके तुसी कार बंदगी करना है, तुसी हुण इंज बैठना है, तुसी हुण इंज बैठना है। तो अरसे तो कह रहे सन, ते फिर उन्होंने एक नवा तरीका अपना लिया। यो कहंदे हुंदे सन कि अच्छा हुण भाई जिन्ने जेड़ा कम करना है जाके हुण अपना रात दा कम करके ही सोना। मतलब सारे नूं पता ही हुंदा सी भी केड़ा कम है। कहंदे ने एक बार इन्हां दी कथा विच पहली बार एक वेसवा एक चोर आया। हुण महात्मा जी ने कथा शुरू की थी, बड़े प्यार नाल सुनदे पे, मन विच सोचदे ने वेसवा सोचदी हुणे बुरा काम मैं बंद कर देना, चोर सोच रहा हुण मैं बुरा काम बंद कर देना। महात्मा ने कथा खत्म होने तो बाद क्या कि हुण घर जाके जिसने जो अपना काम रात दा करना है वो करके ही सोना, जरूर करके सोना। चोर कहंदा वाह भाई वाह, ये तो मैनू छुट्टी देंदे पे ने, ये तो बहुत वधिया काम हो गया। वो कहंदे ने इहो जिहा साधु मैनू पहला क्यों नहीं लब्भा, नाले रब दे आशीर्वाद ते नाले चोरी करन दी छुट्टियां, सो चोरी करन निकल गया। वेसवा सुनदी कहंदी कमाल हो गई, इन्हां नू जरूर पता लग गया है कि मैं अपने रोजगार दा साधन की बनाया। ताही ओह ते ओह कहंदे पए ने कि जो काम करना है करके आराम नाल सो जाना। वह चोरी करन निकल गया, वह व्यभिचार करन निकल गई। लेकिन काश कोई जाके उस महात्मा नू पुछदा कि महात्मा जी तुसी की काम करने वास्ते कहा सी, ते फिर वो समझण वास्ते वो बुद्धि दी भी लोड़ पवेगी। अखरा सिर संजोग वखाण, गुरु नानक कह रहे ने साडे संजोग जेड़े ने ए भी अखरा नाल ही शायद लिखे ने, मथे उते नहीं जे लिखे। अर्थ करने वाले कई बार ये भी कर रहे हैं भी साडे मथे उते लेख लिखे हुए ने, मथिया उते कोई लेख नहीं लिखे। जे लिखे होन तो किसी माइक्रोस्कोप या किसी होर इंस्ट्रूमेंट नाल पढ़ के वेख लो, पता लग जाए, प्रिकॉशनरी मेजर्स ले लो, पता लग जाए भी कल मेरा एक्सीडेंट होना है, घरों ही ना बाहर निकलिए, पता लग जाए जनानी नाल जिन्हां मैं व्याह करन लगे ने मैनूं धोखा दे जाना, उहदे नाल व्याह ही ना करिए। इहो जिहे कोई अक्षर नहीं जिहड़े साडे मथे ते लिखे होण, वैसे कोई सोचदे ने हत्थां ते लिखे ने।
ਹੱਥ ਵਿਖਾਉਂਦੇ ਫਿਰਦੇ ਨੇ, ਜਰਾ ਦੇਖੀ ਕੀ ਲਿਖਿਆ ਮੇਰੇ ਹੱਥਾਂ ਤੇ, ਖਿਆਲ ਕਰਨਾ ਹੱਥਾਂ ਉੱਤੇ ਕੀ ਲਿਖਿਆ ਹੈ। ਜੇ ਪੰਡਤ ਸਮਝ ਪਾਉਂਦਾ, ਜੇ ਐਸਟ੍ਰੋਲੋਜਰ ਸਮਝ, ਕਈ ਵੈਸੇ ਬੜੇ ਚਲਾਕ ਹੁੰਦੇ ਨੇ, ਉਹ ਕਹਿੰਦੇ ਅਸੀਂ ਨੀ ਪੰਡਤਾਂ ਦੇ ਚੱਕਰ ਚ ਪੈਂਦੇ, ਪਰ ਐਸਟ੍ਰੋਲੋਜਰ ਕੋਲ ਜ਼ਰੂਰ ਜਾਂਦੇ ਹਾਂ। ਬਟ ਦੇਰ ਇਜ਼ ਨੋ ਡਿਫਰੈਂਸ ਇਨ ਬਿਟਵੀਨ ਅ ਪੰਡਿਤ ਔਰ ਅ ਜੋਤਸ਼ੀ ਐਂਡ ਐਨ ਐਸਟ੍ਰੋਲੋਜਰ, ਵਨ ਐਂਡ ਦ ਸੇਮ ਥਿੰਗ। ਲੇਕਿਨ ਫਿਰ ਉਹ ਗੱਲ ਆ ਜਾਂਦੀ ਨੇ, ਚੀਜ਼ਾਂ ਦੇ ਨਾਮ ਬਦਲ ਲੈਣ ਨਾਲ ਚੀਜ਼ਾਂ ਤਾਂ ਨਹੀਂ ਨਾ ਬਦਲ ਜਾਣੀ, ਉਹ ਤੇ ਉਹੀ ਰਹਿਣੀਆਂ ਨੇ। ਅੱਖਰਾਂ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤਿਸ ਸਿਰ ਨਾ ਹੈ, ਜਿਵ ਫੁਰਮਾਏ ਤਿਵ ਤਿਵ ਪਾਹੇ। ਜਿਸ ਪ੍ਰਭੂ ਨੇ ਸਾਡੇ ਇਹ ਸੰਜੋਗ ਲਿਖੇ ਨੇ, ਇਹਨਾਂ ਸੰਜੋਗਾਂ ਦਾ ਅਸਰ ਜਾਂ ਪਹੁੰਚ ਖੁਦ ਪਰਮਾਤਮਾ ਉੱਪਰ ਤੇ ਨਹੀਂ ਹੈ, ਪਰ ਜਿਵੇਂ ਜਿਵੇਂ ਉਹਨੇ ਸਾਡੇ ਵਾਸਤੇ ਹੁਕਮ ਕਰ ਦਿੱਤਾ ਹੈ, ਉਵੇਂ ਉਵੇਂ ਸਾਡੀ ਜ਼ਿੰਦਗੀ ਚ ਸਭ ਕੁਛ ਹੁੰਦਾ ਜਾਏਗਾ। ਇੱਥੇ ਇੱਕ ਛੋਟਾ ਜਿਹਾ ਸਵਾਲ ਉੱਠ ਖਲੋਂਦਾ, ਇਹਦਾ ਮਤਲਬ ਸਾਡੇ ਹੱਥ ਵਸ ਕੁਛ ਨਹੀਂ? ਵੀ ਆਰ ਐਬਸੋਲੂਟਲੀ ਪਾਵਰਲੈਸ। ਵਟ ਐਵਰ ਦਾ ਫੇਟ ਇਜ਼, ਵਟ ਐਵਰ ਡੈਸਟੀਨੀ ਇਜ਼, ਵੀ ਕੈਨ ਚੇਂਜ ਇਟ। ਹੁਣ ਖਿਆਲ ਕਰਨਾ, ਹਰ ਚੀਜ਼ ਨੂੰ ਸਮਝਣਾ ਪੈਂਦਾ ਹੈ। ਸੰਖੇਪ ਵਿੱਚ ਅੱਗੋਂ ਵਿਸਥਾਰ ਅਸੀਂ ਲਵਾਂਗੇ। ਵੈਸੇ ਕੁਝ ਚੀਜ਼ਾਂ ਨੇ ਜਿਨ੍ਹਾਂ ਨੂੰ ਅਸੀਂ ਨਹੀਂ ਬਦਲ ਸਕਦੇ, ਪਰ ਕੁਝ ਚੀਜ਼ਾਂ ਹਨ ਜਿਨ੍ਹਾਂ ਨੂੰ ਅਸੀਂ ਬਦਲ ਸਕਦੇ ਹਾਂ। ਵੀ ਕੈਨੋਟ ਚੇਂਜ ਸਿਕਸ ਥਿੰਗਸ, ਅਸੀਂ 6 ਚੀਜ਼ਾਂ ਨਹੀਂ ਬਦਲ ਸਕਦੇ, ਚਾਹੇ ਉਹ ਕੋਈ ਹੋਵੇ। ਜਨਮ, ਮੌਤ, ਮਾਨ ਅਪਮਾਨ, ਸੰਜੋਗ ਵਿਜੋਗ, ਇਹ 6 ਚੀਜ਼ਾਂ ਸਾਡੇ ਹੱਥ ਨਹੀਂ। ਕਦੋਂ ਜਨਮ ਹੋਏਗਾ, ਕਦੋਂ ਮੌਤ ਹੋਵੇਗੀ, ਕਿਹਦੇ ਨਾਲ ਸਾਡਾ ਸੰਜੋਗ ਮਤਲਬ ਮਿਲਾਨ ਹੋਵੇਗਾ, ਕਦੋਂ ਅਸੀਂ ਕਿਸੇ ਆਪਣੇ ਪਿਆਰੇ ਤੋਂ ਵਿਛੜ ਜਾਵਾਂਗੇ, ਇਹਦੇ ਬਾਰੇ ਸਾਡਾ ਕੋਈ ਕੰਟਰੋਲ ਨਹੀਂ। ਕਿਸ ਆਦਮੀ ਕਹਿੰਦੇ ਨਾ, ਕਦੋਂ ਮਿਲੋਗੇ ਜੀ ਫੇਰ? ਕਹਿੰਦੇ ਨੇ, ਨਦੀ ਨਾਮ ਸੰਜੋਗੀ ਮੇਲੇ। ਜਦ ਸੰਜੋਗ ਹੋਣਗੇ ਤਾਂ ਮੇਲ ਹੋ ਜਾਏਗਾ। ਜਿਵੇਂ ਸੰਜੋਗ ਕਿਸ ਬੇੜੀ ਦਾ ਕਿਸ ਕਿਨਾਰੇ ਨਾਲ ਹੋਣਾ ਹੈ, ਬੇੜੀ ਨੂੰ ਕੀ ਪਤਾ, ਮਲਾ ਜਾਣੇ। ਇਵੇਂ ਸਾਡੀ ਜ਼ਿੰਦਗੀ ਦੀਆਂ ਇਹ ਬੇੜੀਆਂ ਦੀ ਜਿਹੜੀ ਬਾਗਡੋਰ ਹੈ, ਸਾਡੇ ਜੀਵਨ ਦਾ ਜੋ ਮਲਾ ਹੈ, ਉਸ ਮਲਾ ਨੂੰ ਜ਼ਿਆਦਾ ਪਤਾ ਹੈ, ਕਦੋਂ ਮਿਲਾਵੇਗਾ, ਕਿਹਨੂੰ ਕਿੱਥੇ ਮਿਲਾਵੇਗਾ। ਹਾਲਾਂਕਿ ਹੋ ਸਕਦਾ ਹੈ ਤੁਹਾਨੂੰ ਲੱਗਦਾ ਹੋਵੇ ਕਿ ਅਸੀਂ ਇਹਨਾਂ ਨੂੰ ਬੁਲਾਇਆ, ਔਰ ਵੈਸੇ ਮੈਨੂੰ ਤੇ ਕੋਈ ਗਲਤ ਫਹਿਮੀ ਹੈ ਨਹੀਂ, ਪਰ ਮੰਨ ਲਓ ਮੇਰੇ ਵੱਲੋਂ ਇਹ ਵੀ ਗੱਲ ਕਹਿਤੀ ਜਾਏ ਕਿ ਸਾਨੂੰ ਲੱਗੇ ਕਿ ਹਾਂਜੀ ਇਹਨਾਂ ਨੇ ਸਾਨੂੰ ਬੁਲਾਇਆ ਤੇ ਅਸੀਂ ਤਾਂ ਆ ਗਏ ਹਾਂ। ਖਿਆਲ ਕਰਨਾ, ਨਾ ਤੁਸੀਂ ਬੁਲਾਇਆ ਤੇ ਨਾ ਅਸੀਂ ਆਏ ਆ। ਇਹ ਸੰਜੋਗ ਸੀ, ਆਣਾ ਸੀ, ਸੋ ਆ ਗਏ। ਔਰ ਜਦ ਵਿਜੋਗ ਹੋਣਾ ਹੈ, ਮਤਲਬ ਜਦ ਜਾਣ ਦਾ ਸਮੇਂ ਆਉਣਾ ਹੈ, ਜਦ ਤੁਰਨਾ ਹੈ ਤਾਂ ਤੁਰ ਚੱਲਾਂਗੇ। ਹਾਲਾਂਕਿ ਪਿਛਲੀ ਵਾਰ ਵੀ ਜਦੋਂ ਇੱਥੇ ਰੁਕਣਾ ਹੋਇਆ ਸੀਗਾ, ਤਾਂ ਵੀ ਮੇਰੀ ਸੋਚ, ਮੇਰੀ ਪਲੈਨਿੰਗ ਨਹੀਂ ਸੀ ਉਸ ਵਿੱਚ ਵੀ। ਕੁਝ ਇਹੋ ਜਿਹੀ ਗੱਲ ਹੈ, ਕੁਛ ਇੱਕ ਪ੍ਰੇਮੀਆਂ ਨੂੰ ਪਤਾ ਹੈ ਕਿ ਕਿਸ ਤਰੀਕੇ ਨਾਲ ਇੱਥੇ ਰੁਕਣਾ ਹੋਇਆ ਹੈ। ਮੇਰਾ ਤਾਂ ਕੋਈ ਪਲਾਨ ਨਹੀਂ ਸੀ, ਬਲਕਿ ਲਾਸ ਏਂਜਲਸ ਮੇਰੀ ਲਿਸਟ ਵਿੱਚ ਹੀ ਕੋਈ ਨਹੀਂ ਸੀਗਾ। ਲਿਸਟ ਇੰਡੀਆ ਦੀ ਪਹਿਲੇ ਤੋਂ ਹੀ ਬਣੀ ਸੀ ਕਿ ਕਿੱਥੇ ਕਿੱਥੇ ਜਾਣਾ ਹੈ। ਲੇਕਿਨ ਇਸ ਦੇ ਬਾਵਜੂਦ ਇਹ 5 ਦਿਨਾਂ ਦੀ ਸਟਾਪ 3 ਮਹੀਨੇ ਪਹਿਲੇ ਇੱਥੇ ਹੋਈ। ਮੈਂ ਇਸ ਨੂੰ ਇਹ ਨਹੀਂ ਮੰਨਦੀ ਕਿ ਮੈਂ ਕੀਤਾ ਸੀ, ਮੈਂ ਇਸ ਨੂੰ ਇੰਜ ਮੰਨੀ ਹੈ ਸੰਜੋਗ ਸੀ। ਫਰਕ ਸਿਰਫ ਇਤਨਾ ਹੈ, ਜੇ ਇੰਨੀ ਕੁ ਅਸੀਂ ਗੱਲ ਸਮਝ ਲਈਏ, ਤੇ ਫਿਰ ਕੱਲ ਨੂੰ ਜਦੋਂ ਸਾਡਾ ਕੋਈ ਮਿੱਤਰ, ਕੋਈ ਸਾਡਾ ਪਿਆਰਾ, ਕੋਈ ਸਾਡਾ ਸੰਬੰਧੀ ਸਾਡੇ ਤੋਂ ਵਿਛੜ ਜਾਏ, ਚਾਹੇ ਨਾਰਾਜ਼ ਹੋ ਕੇ, ਚਾਹੇ ਮੌਤ ਦੇ ਕਾਰਨ, ਸਾਡੇ ਮਨ ਚ ਦੁੱਖ ਨਹੀਂ ਆਏਗਾ। ਕਿਉਂ? ਸੰਜੋਗ ਉਸਨੇ ਕਰਾਇਆ, ਵਿਜੋਗ ਉਸਨੇ ਕਰਾਤਾ। ਇੰਜ ਹੀ ਮਾਨ ਉਸਨੇ ਕਰਾਇਆ ਤੇ ਅਪਮਾਨ ਵੀ ਉਹੀ ਓ ਕਰਾਉਂਦਾ ਹੈ। ਜਨਮ ਉਸਨੇ ਦਿੱਤਾ, ਮੌਤ ਵੀ ਉਹੀ ਓ ਦਿੰਦਾ ਹੈ। ਜਿਵ ਫੁਰਮਾਏ ਤਿਵ ਤਿਵ ਪਾਹੇ, ਜੇਤਾ ਕੀਤਾ ਤੇਤਾ ਨਾਉ, ਵਿਨ ਨਾਵੇ ਨਹੀਂ ਕੋ ਥਾਉ, ਕੁਦਰਤ ਕਵਨ ਕਾਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਜੋ ਉਸ ਪ੍ਰਭੂ ਨੇ ਮੇਰੇ ਵਾਸਤੇ ਲੇਖ ਲਿਖਿਆ ਹੈ, ਜੋ ਉਸਨੇ ਮੇਰੇ ਵਾਸਤੇ ਇੱਕ ਪੂਰਾ ਮੈਪ ਡਰਾ ਕਰ ਰੱਖਿਆ ਹੈ, ਅਸੀਂ ਤਾਂ ਤੁਰੇ ਚਲੇ ਜਾ ਰਹੇ ਹਾਂ ਬਸ ਉਹਦੇ ਉੱਪਰ। ਖਿਆਲ ਰਹੇ ਕਿੰਨੀ ਬੇਫਿਕਰੀ ਹੈ, ਕਿੰਨੀ ਬੇਪਰਵਾਹੀ ਹੈ। ਛੋਟੇ ਬੱਚੇ ਦਾ ਹੱਥ ਬਾਪ ਨੇ ਪਕੜਿਆ ਹੋਵੇ, ਮਾਂ ਨੇ ਪਕੜਿਆ ਹੋਵੇ, ਬੱਚੇ ਨੂੰ ਕਦੀ ਫਿਕਰ, ਮਾਂ ਜਾਣੇ ਪਿਓ ਜਾਣੇ ਕਿ ਮੇਰਾ ਵਾਕ ਸਾਈਨ ਆਇਆ ਕਿ ਨਹੀਂ ਆਇਆ, ਮੈਂ ਅਜੇ ਤੁਰਨਾ ਕਿ ਨਹੀਂ ਤੁਰਨਾ। 2 ਸਾਲ ਦੇ ਬੱਚੇ ਨੂੰ ਕੋਈ ਫਿਕਰ ਨਹੀਂ, ਮਾਂ ਨੂੰ ਚਿੰਤਾ ਹੈ, ਮਾਂ ਵੇਖਦੀ ਕਿ ਬਟਨ ਪ੍ਰੈਸ ਕੀਤਾ ਕਿ ਨਹੀਂ ਕੀਤਾ, ਹੁਣ ਚੱਲਣਾ ਕਿ ਨਹੀਂ ਚੱਲਣਾ, ਹੁਣ ਰੁਕਣਾ ਹੈ ਕਿ ਨਹੀਂ ਰੁਕਣਾ। ਬੱਚੇ ਨੇ ਤੇ ਬਸ ਹੱਥ ਫੜਾ ਦਿੱਤਾ। ਖਿਆਲ ਰਹੇ, ਜੇਕਰ ਅਸੀਂ ਵੀ ਆਪਣਾ ਹੱਥ ਇੰਝ ਹੀ ਪ੍ਰਭੂ ਦੇ ਪਕੜਾ ਦੇਈਏ, ਚਿੰਤਾ ਸਾਨੂੰ ਵੀ ਕਰਨ ਦੀ ਲੋੜ ਕੋਈ ਨਹੀਂ। ਕਬੀਰ ਕਹਿੰਦੇ ਨੇ, ਚਿੰਤਾ ਤਾਕੀ ਕੀਜੀਏ, ਜੋ ਅਨਹੋਨੀ ਹੋਏ, ਚਿੰਤਾ ਉਹਦੀ ਕਰੋ। ਕਬੀਰ ਕਹਿੰਦੇ ਨੇ, ਕਬੀਰਾ ਚਿੰਤਾ ਮਤ ਕਰ, ਲੰਬੀ ਚਾਦਰ ਲੈ ਸੋ, ਅਨਹੋਨੀ ਹੋਵੇ ਨਹੀਂ, ਹੋਨੀ ਹੋ ਸੋ ਹੋ। ਕਬੀਰ ਕਹਿੰਦੇ ਨੇ ਲੰਬੀ ਲੈ ਲੈ ਚਾਦਰ ਤਾਣ ਕੇ ਸੋ ਲੈ, ਅਨਹੋਣੀ ਤੇ ਕੁਛ ਹੋਣੀ ਨਹੀਂ, ਤੇ ਜੋ ਹੋਣਾ ਹੈ ਉਹ ਕੇ ਰਹੇਗਾ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ ਜਲ ਮੇ ਜੰਤ ਉਪਾਇਨ ਤੇ ਨਾ ਵੀ ਰੋਜੀ ਤੇ। ਕਿਉਂ ਚਿੰਤਾ ਕਰ ਰਹੇ? ਜੋ ਦੇ ਹੱਥ ਹੈ ਲੈਟ ਹਿਮ ਡੂ ਹਿਸ ਜਾਬ ਐਂਡ ਹੀ ਇਜ਼ ਡੂਇੰਗ ਇਟ ਵੈਰੀ ਬਿਊਟੀਫੁਲੀ। ਬਲਕਿ ਅਸੀਂ ਅੜੰਗਾ ਪਾ ਕੇ ਆਪਣੇ ਲਈ ਕੁਛ ਖਰਾਬੀ ਜ਼ਰੂਰ ਕਰ ਲੈਂਦੇ ਹਾਂ। ਵਾਰਿਆ ਨਾ ਚਾਹਵਾ ਇੱਕ ਵਾਰ, ਜੋ ਤੁਦ ਪਾਵੇ ਸਾਈ ਭਲੀ ਕਾਰ, ਜੋ ਤੈਨੂੰ ਪਾਵੇ ਮੇਰੇ ਵਾਸਤੇ ਉਹੀ ਓ ਚੰਗਾ, ਤੂੰ ਸਦਾ ਸਲਾਮਤ ਨਿਰੰਕਾਰ। ਗੁਰੂ ਨਾਨਕ ਸਾਹਿਬ ਹੁਣ ਇੱਕ ਨਵਾਂ ਮੋੜ, ਇੱਕ ਨਵਾਂ ਵਿਸ਼ੇ ਚੁੱਕ ਰਹੇ ਨੇ। ਪਰ ਇਹ ਹੱਥ ਪੈਰ ਤਨ ਦੇ ਪਾਣੀ ਤੋਤੈ ਉਤਰਸ ਸੋਖੇ। ਕਹਿੰਦੇ ਨੇ ਹੱਥ ਪੈਰ ਸਾਡੇ ਗੰਦੇ ਹੋ ਜਾਣ, ਜਿਸਮ ਸਾਡਾ ਗੰਦਾ ਹੋ ਜਾਏ, ਧੂਲ ਮੱਟੀ ਮਲ ਮੂਤਰ ਕਿਸੇ ਨਾਲ ਵੀ ਗੰਦਾ ਹੋ ਜਾਏ, ਅਸੀਂ ਜਲ ਨਾਲ ਧੋ ਕੇ ਸਰੀਰ ਨੂੰ ਪਵਿੱਤਰ ਕਰ ਲੈਂਦੇ ਹਾਂ, ਹੱਥਾਂ ਪੈਰਾਂ ਨੂੰ ਅਸੀਂ ਪਵਿੱਤਰ ਕਰ ਲੈਂਦੇ ਹਾਂ। ਮੂਤ ਪਲੀਤੀ ਕੱਪੜ ਹੋਏ ਦੇ ਸਾਬਣ ਲਈਏ ਉਹ ਧੋਏ, ਤੇ ਜੇਕਰ ਕੱਪੜੇ ਉੱਪਰ ਯੂਰੀਨ ਜੇ ਮੂਤਰ ਲੱਗ ਜਾਏ ਤੇ ਅਸੀਂ ਉਸਨੂੰ ਹੋਰ ਸੁਥਰਾ ਕਰਨ ਲਈ ਸਾਬਣ ਦਾ ਇਸਤੇਮਾਲ ਕਰਦੇ ਨੇ, ਮਨੇ ਮੱਟੀ ਲੱਗੀ ਖੇਹ ਲੱਗੀ ਤੇ ਖਾਲੀ ਪਾਣੀ ਨਾਲ ਸਫਾ ਕਰ ਲਿਆ, ਤੇ ਜੇ ਕੁਝ ਹੋਰ ਲੱਗ ਗਿਆ ਹੈ ਤੇ ਆਪਣੇ ਆਪ ਨੂੰ ਸਵੱਛ ਰੱਖਣ ਵਾਸਤੇ ਅਸੀਂ ਸਾਬਣ ਦਾ ਪ੍ਰਯੋਗ ਕੀਤਾ, ਕੱਪੜੇ ਨੂੰ ਸੁੱਚਾ ਕਰ ਲਿਆ, ਜਿਸਮ ਨੂੰ ਸੁੱਚਾ ਕਰ ਲਿਆ। ਪਰ ਇਹ ਮਤ ਪਾਪਾਂ ਕੇ ਸੰਗ, ਮਤ ਕਹਿੰਦੇ ਨੇ ਬੁੱਧੀ ਨੂੰ, ਮਤ ਕਹਿੰਦੇ ਨੇ ਮਨ ਨੂੰ, ਕਹਿੰਦੇ ਨੇ ਪਰ ਜੇਕਰ ਕਿਸੇ ਨੇ ਆਪਣੀ ਬੁੱਧੀ ਵਿੱਚ ਪਾਪਾਂ ਦੀ ਗੰਦਗੀ ਨੂੰ ਲਗਾ ਲਿਆ ਹੈ ਤੇ ਫਿਰ ਉਹ ਕੀ ਕਰੇ? ਸਰੀਰ ਨੂੰ ਤੇ ਧੋ ਲਿਆ, ਸਰੀਰ ਨੂੰ ਤੇ ਸਵਾਰ ਲਿਆ, ਸਰੀਰ ਨੂੰ ਤੇ ਸੁੱਚਾ ਬਣਾ ਲਿਆ। ਸਵਾਲ ਕਰ ਰਹੇ ਨੇ, ਕਿਆ ਸਰੀਰ ਨੂੰ ਸੁੱਚਾ ਕਰ ਲੈਣ ਨਾਲ ਤੇਰਾ ਮਨ ਵੀ ਸੁੱਚਾ ਹੋ ਗਿਆ? ਜਸਟ ਬਾਈ ਟੇਕਿੰਗ ਅ ਗੁੱਡ ਬੈਥ ਹੈਜ਼ ਯੋਰ ਮਾਇੰਡ ਗਟ ਦਾ ਪਿਓਰੀਫਿਕੇਸ਼ਨ ਐਜ਼ ਯੋਰ ਬਾਡੀ ਹੈਜ਼ ਇਟ? ਸਰੀਰ ਨੂੰ ਸੋਹਣਾ ਸੁੱਚਾ ਬਣਾ ਲਿਆ, ਮਨ ਵੀ ਸੁੱਚਾ ਹੋ ਗਿਆ? ਕਹਿੰਦੇ ਇੰਨੇ ਨਾਲ ਨਹੀਂ ਹੋ ਜਾਣਾ। ਪਰ ਇਹ ਮਤ ਪਾਪਾਂ ਕੇ ਸੰਗ, ਉਹ ਤੋਂ ਪੈ ਨਾ ਵੇਹ ਕੇ ਰੰਗ। ਪਰ ਮਨ ਦੇ ਵਿੱਚ ਮਤ ਦੇ ਵਿੱਚ ਆਈ ਹੋਈ ਮੈਲ ਕਾਹਦੀ? ਕਹਿੰਦੇ ਪਾਪ ਦੀ ਮੈਲ, ਪਾਪ ਦੀ ਮੈਲ। ਖਿਆਲ ਰਹੇ ਪਾਪ ਕਰਮ ਦਾ ਫਲ ਦੁੱਖ ਹੈ, ਪੁੰਨ ਕਰਮ ਦਾ ਫਲ ਸੁੱਖ ਹੈ, ਇਹਨਾਂ ਤੇ ਸਭ ਸਮਝਦੇ ਨੇ। ਪਰ ਇਹ ਥੋੜਾ ਜਿਹਾ ਗਹਿਰਾਈ ਦੇ ਵਿੱਚ ਇੱਕ ਮਹਾਰਾਜ ਚੋਟ ਕਰ ਰਹੇ ਨੇ ਕਿ ਅਸੀਂ ਇੱਕ ਪਾਪ ਕੀਤਾ, ਫੋਰ ਐਗਜ਼ਾਮਪਲ ਕਿਸੇ ਬੰਦੇ ਕੋਲੋਂ ਕੋਈ ਮਾੜਾ ਕਰਮ ਹੋ ਗਿਆ, ਉਹਨੇ ਉਸ ਮਾੜੇ ਕਰਮ ਦੀ ਮਾਫੀ ਮੰਗ ਲਈ, ਪਸ਼ਚਾਤਾਪ ਕਰ ਲਿਆ, ਮਤਲਬ ਕਹਿੰਦੇ ਖਾਤਾ ਕਲੀਅਰ ਹੋ ਗਿਆ। ਗੁਰਦੇਵ ਕਹਿ ਰਹੇ ਨੇ ਖਾਤਾ ਕਲੀਅਰ ਹੋਇਆ ਨਹੀਂ, ਮੈਲ ਅਜੇ ਵੀ ਬਾਕੀ ਹੈ, ਮੈਲ ਅਜੇ ਵੀ ਬਾਕੀ ਹੈ। ਜਿਵੇਂ ਕਿਸੇ ਥਾਂ ਦੇ ਉੱਪਰ ਅਸੀਂ ਕੂੜਾ ਕਰਕਟ ਜਮ੍ਹਾਂ ਕੀਤਾ ਹੋਵੇ, ਗਾਰਬੇਜ ਰੱਖਿਆ ਹੋਵੇ, ਦੋ ਚਾਰ ਦਿਨ ਬਾਅਦ ਅਸੀਂ ਉੱਥੋਂ ਪਲਾਸਟਿਕ ਦਾ ਥੈਲਾ ਚੁੱਕਿਆ, ਗਾਰਬੇਜ ਅਸੀਂ ਬਾਹਰ ਸੁੱਟ ਦਿੱਤਾ, ਪਰ ਕਿਆ ਕੂੜਾ ਕਰਕਟ ਬਾਹਰ ਸੁੱਟ ਲੈਣ ਤੋਂ ਕਿਆ ਇੰਨੇ ਨਾਲ ਉਸ ਜਗ੍ਹਾ ਤੋਂ ਬਦਬੂ ਚਲੀ ਜਾਏਗੀ? ਕਿਆ ਸਿਰਫ ਇੰਨੇ ਨਾਲ ਉਸ ਜਗ੍ਹਾ ਦੀ ਸਵੱਛਤਾ ਪੂਰੀ ਹੋ ਜਾਏਗੀ? ਨਹੀਂ, ਉਹਨੂੰ ਫਿਰ ਸਫਾ ਕਰਨਾ ਪਏ, ਉਹਨੂੰ ਫਿਰ ਤੁਲਣਾ ਪਏ, ਉਹਨੂੰ ਫਿਰ ਸਾਨੂੰ ਅਗੇਨ ਵੀ ਹੈਵ ਟੂ ਡੂ ਸਮਥਿੰਗ ਟੂ ਟੇਕ ਆਊਟ ਦੈਟ ਬੈਡ ਓਡਰ, ਉਸ ਬੁਰੀ ਖੁਸ਼ਬੂ ਨੂੰ, ਉਸ ਬੁਰੀ ਜੋ ਆ ਰਹੀ ਹੈ, ਇੱਕ ਬੂਹ ਜੋ ਆ ਰਹੀ ਹੈ, ਉਹਨੂੰ ਸਫਾ ਕਰਨ ਲਈ ਸਾਨੂੰ ਫਿਰ ਕੁਛ ਨਾ ਕੁਛ ਹੋਰ ਕਰਨਾ ਪਏਗਾ। ਇਵੇਂ ਹੀ ਆਦਮੀ ਕਈ ਵਾਰ ਸੋਚਦਾ ਹੈ ਆਸਾਨ ਰਸਤਾ, ਮੇਰੇ ਕੋਲ ਪਾਪ ਹੋ ਗਏ, ਮੈਂ ਕੁਛ ਦਾਨ ਦੇ ਦਿੰਦਾ, ਦਾਨ ਦੇ ਦਿੱਤਾ ਪਾਪਾਂ ਤੋਂ ਛੁੱਟੀ ਹੋ ਗਈ, ਜਾਂ ਮੇਰੇ ਕੋਲ ਕੁਛ ਗਲਤ ਹੋ ਗਿਆ, ਮੈਂ ਅਰਦਾਸ ਕਰਾ ਲੈਣਾ, ਅਰਦਾਸ ਕਰਾ ਲਈ ਤੇ ਭੁੱਲਾਂ ਚੁੱਕਾਂ ਦੀ ਮਾਫੀ ਤੇ ਗੱਲ ਖਤਮ ਹੋ ਗਈ। ਗੁਰੂ ਨਾਨਕ ਕਹਿ ਰਹੇ ਨੇ ਇੰਨੇ ਨਾਲ ਗੱਲ ਖਤਮ ਨਹੀਂ ਹੋ ਜਾਂਦੀ, ਭੋਗ ਫਿਰ ਵੀ ਭੋਗਣਾ ਪਏਗਾ, ਭੋਗ ਤੋਂ ਨਹੀਂ ਬਚ ਪਾਏਗਾ, ਭੁਗਤਾਨ ਫਿਰ ਵੀ ਦੇਣਾ ਪਏਗਾ। ਪਾਪ ਦੀ ਮੈਲ ਅਜੇ ਵੀ ਮੌਜੂਦ ਹੈ, ਇਸ ਮੈਲ ਨੂੰ ਦੂਰ ਕਰਨ ਵਾਸਤੇ ਕੀ ਕਰ? ਉਹ ਤੋਂ ਪੈ ਨਾਵੇਂ ਕੇ ਰੰਗ, ਇਹਨੂੰ ਧੋਣ ਵਾਸਤੇ ਕਹਿੰਦੇ ਨਾਮ ਦਾ ਰੰਗ ਚੜਾ। ਖਿਆਲ ਕਰਨਾ, ਇਹ ਨਹੀਂ ਕਹਿ ਰਹੇ ਨਾਮ ਜਪ, ਨਾਮ ਜਪ ਨਹੀਂ ਕਹਿ ਰਹੇ। ਨਾਨਕ ਇਜ਼ ਨਾਟ ਸੇਇੰਗ ਟੂ ਰਿਪੀਟ ਦ ਨੇਮ ਆਫ ਗਾਡ ਅਗੇਨ ਐਂਡ ਅਗੇਨ ਲਾਈਕ ਅ ਪੈਰਟ। ਉਹ ਕਹਿ ਰਹੇ ਨੇ ਗੈਟ ਦ ਕਲਰ ਆਫ ਗਾਡ, ਰੰਗ, ਨਾਮ ਦਾ ਰੰਗ। ਨਾਮ ਲੈਣਾ ਤੇ ਬੜਾ ਸੌਖਾ ਹੈ ਜੀ ਬਿਲਨੀ ਨਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਰਾਮ ਰਾਮ ਰਾਮ, ਅੱਲਾਹ ਅੱਲਾਹ ਅੱਲਾਹ, ਜ਼ੁਬਾਨੀ ਲਿਖੀ ਹੋਇਆ। ਇੱਧਰ ਜ਼ੁਬਾਨ ਨਾਲ ਨਾਮ ਲਈ ਜਾਓ, ਇੱਧਰ ਜ਼ੁਬਾਨ ਨਾਲ ਪਰਮਾਤਮਾ ਦਾ ਕੋਈ ਵੀ, ਜਿਹੜਾ ਵੀ ਤੁਸੀਂ ਧਰਮ ਜਾਂ ਮਜ਼ਹਬ ਨੂੰ ਮੰਨਦੇ ਹੋ, ਜਿਸ ਵੀ ਪਰਮਾਤਮਾ ਦੇ ਨਾਮ 'ਚ ਤੇਰੀ ਸ਼ਰਧਾ ਹੈ, ਇੱਕ ਪਾਸੇ ਜ਼ੁਬਾਨ ਨਾਲ ਨਾਮ ਲੈ, ਦੂਜੇ ਪਾਸੇ ਮਨ ਵਿੱਚ ਦੁਨੀਆਂ ਚਲਾ ਰਿਹਾ ਹੈ, ਤੇ ਮਨ ਨਾਮ ਜਪ ਤੇ ਰਿਹਾ ਹੈ, ਪਰ ਨਾਮ ਦੇ ਰੰਗ ਦੀ ਜ਼ਰਾ ਵੀ ਖਬਰ ਕੋਈ ਨਹੀਂ, ਜ਼ਰਾ ਵੀ ਖਬਰ ਕੋਈ। ਇਸ ਦਾ ਅਰਥ ਇਹ ਹੋਇਆ, ਕਬੀਰ ਸਾਹਿਬ ਵੀ ਕਹਿੰਦੇ ਨੇ, ਮਾਲਾ ਫੇਰਤ ਜੁਗ ਭਇਆ, ਫਿਰਾ ਨ ਮਨ ਕਾ ਫੇਰ, ਕਰ ਕਾ ਮਨ ਕਾ ਡਰ ਕਰ, ਮਨ ਕਾ ਮਨ ਕਾ ਫੇਰ। ਕਹਿੰਦੇ ਨੇ ਤੂੰ ਹੱਥ ਦੀ ਮਾਲਾ ਤੇ ਬੜੀ ਕੁਮਨਾ, ਠਾ ਮਣਕੇ ਤੇ ਮਨ ਕਾ, ਠਾ ਮਣਕੇ ਤੇ ਮਨ ਕਾ। ਦੇਖਣ ਵਾਲੇ ਕਹਿੰਦੇ ਬੜਾ ਗੁਰਮੁਖ, ਬੜਾ ਭਗਤ, ਸਾਰਾ ਦਿਨ ਮਾਲਾ ਫੇਰਦਾ ਰਹਿੰਦਾ। ਬਈ ਮਾਲਾ ਫੇਰਨ ਨੂੰ ਕੀ ਟਾਈਮ ਲੱਗਦਾ, ਐ ਉਂਗਲਾਂ ਕਰੀ ਜਾਓ ਕਰੀ ਜਾਓ। ਵੈਸੇ ਤੁਹਾਨੂੰ ਇੱਕ ਹੋਰ ਬੜਾ ਵਧੀਆ ਤਰੀਕਾ ਦੱਸੀਏ, ਬੌਧ ਭਿਕਸ਼ੂਆਂ ਨੇ ਇੱਕ ਚੱਕਰ ਬਣਾਇਆ ਹੁੰਦਾ ਹੈ, ਉਸ ਚੱਕਰ ਦੇ ਅੰਦਰ ਓਮ ਮਣੀ ਪਦਮੇ ਹੁਮ, ਓਮ ਮਣੀ ਪਦਮੇ ਹੁਮ, ਜੋ ਬੌਧ ਮੰਤਰ ਹੈ ਉਹ ਲਿਖ ਦਿੰਦੇ ਨੇ, ਉਹਨੂੰ ਐਂ ਘੁਮਾਉਂਦੇ ਨੇ। ਉਹ ਕਹਿੰਦੇ ਨੇ ਇੱਕ ਵਾਰ ਘੁਮਾਇਆ ਜਦੋਂ ਅਸੀਂ ਚੱਕਰ ਨੂੰ, ਸਾਡੀ ਇੱਕ ਮਾਲਾ ਹੋ ਗਈ। ਹਰ ਬੌਧ ਮੰਦਿਰ ਦੇ ਪਰਿਕਰਮਾ ਦੇ ਵਿੱਚ ਉਹ ਬੜੇ ਬੜੇ ਉਹ ਲਗਾ ਛੱਡਦੇ ਨੇ, ਤੇ ਜਿੰਨੇ ਜ਼ਿਆਦਾ ਮੰਤਰ ਲਿਖੇ ਗਏ, ਤੇ ਤੁਸੀਂ ਇੱਕ ਚੱਕਰ ਮੰਨ ਲਓ 10 ਵਾਰ ਲਿਖਿਆ ਹੈ, ਤੁਸੀਂ ਇੱਕ ਵਾਰ ਉਸ ਚੱਕਰ ਨੂੰ ਘੁਮਾਇਆ, ਤੇ ਉਹ ਕਹਿੰਦੇ ਨੇ ਇਟ ਇਜ਼ ਇਕੁਇਵਲੈਂਟ ਟੂ 10 ਮਾਲਾ। ਬੌਧ ਭਿਕਸ਼ੂ ਹੱਥ ਵਿੱਚ ਉਹ ਚੱਕਰ ਰੱਖਦੇ ਨੇ, ਸ਼ਾਇਦ ਤੁਸੀਂ ਲੋਕਾਂ ਨੇ ਕਦੀ ਦੇਖਿਆ ਵੀ ਹੋਏ, ਤੇ ਉਹ ਘੁਮਾਉਂਦੇ ਰਹਿੰਦੇ ਉਸ ਨੂੰ, ਘੁਮਾ ਰਹੇ ਨੇ ਘੁਮਾ ਰਹੇ ਨੇ। ਮੈਨੂੰ ਯਾਦ ਇੱਕ ਵਾਰ ਡਲਹੌਜ਼ੀ ਵਿੱਚ ਇੱਕ ਇਹੋ ਜਿਹੇ ਭਿਕਸ਼ੂ ਨੂੰ ਮੁਲਾਕਾਤ ਹੋਈ, ਤੇ ਉਹ ਘੁਮਾ ਰਿਹਾ ਸੀ। ਮੈਂ ਉਹਨੂੰ ਪੁੱਛਿਆ ਮੈਂ ਇਹ ਕੀ ਕਰਦਾ ਪਿਆ, ਉਹਨੇ ਮੈਨੂੰ ਦੱਸਿਆ ਵੀ ਇਹ ਕਰ ਰਿਹਾ ਵਾ। ਮੈਂ ਉਹਨੂੰ ਕਿਹਾ, ਮੈਂ ਕਿਹਾ ਤੂੰ 20ਵੀਂ ਸਦੀ ਚ ਹੈ, ਵਾਈ ਡੋਂਟ ਯੂ ਗੋ ਫਾਰ ਸਮ ਟੈਕਨੋਲੋਜੀ। ਕਹਿੰਦਾ ਵਾਟ? ਮੈਂ ਕਿਹਾ ਪੁੱਟ ਸਮ ਬੈਟਰੀਜ਼ ਇਨ ਟੂ ਇਟ, ਦੈਨ ਯੂ ਡੋਂਟ ਹੈਵ ਟੂ ਰੋਟੇਟ ਇਟ, ਇਟ ਵਿਲ ਕੀਪ ਆਨ ਮੂਵਿੰਗ ਬਾਈ ਇਟ ਸੈਲਫ। ਬੈਟਰੀ ਦਾ ਪ੍ਰਯੋਗ ਕਰ ਲੈ, ਬੈਟਰੀ ਆਨ ਕਰ ਦਿੱਤੀ, ਉਹਨੇ ਆਪੇ ਘੁੰਮੀ ਜਾਣਾ, ਉਹਨੇ ਆਪੇ ਘੁੰਮੀ ਜਾਣਾ। ਸੌ ਗਿਆ ਤਾਂ ਵੀ ਚੱਕਰ ਬੰਦ ਹੋ ਜਾਏਗਾ, ਖਾਵੇਗਾ ਤਾਂ ਵੀ ਚੱਕਰ ਬੰਦ ਹੋ ਗਿਆ, ਤੇ ਜੇ ਤੇ ਇੱਕ ਵਾਰੀ ਬੈਟਰੀ ਆਨ ਕਰ ਦਿੱਤੀ, ਸੋਲਰ ਯੂਜ ਕਰ ਲੈ, ਖਰੀਦਣੀ ਵੀ ਨਹੀਂ ਪੈਣਗੀ, ਸਟੋਰੇਜ ਵਾਸਤੇ ਬੈਟਰੀਜ ਵਾਸਤੇ ਰੱਖਦਾ, ਕੰਮ ਚੱਲਦਾ ਰਹੇਗਾ, ਚੱਕਰ ਚੱਲ ਰਹੇ ਚੱਲ ਰਹੇ। ਲੇਕਿਨ ਉਸ ਨੂੰ ਗੁੱਸਾ ਆ ਗਿਆ ਸੀ ਮੇਰੀ ਇਹ ਗੱਲ ਸੁਣ ਕੇ, ਤੁਸੀਂ ਤੇ ਹੱਸਦੇ ਪਏ ਹੋ, ਵੈਸੇ ਤੁਹਾਨੂੰ ਵੀ ਗੁੱਸਾ ਆ ਸਕਦਾ, ਮੈਂ ਇੱਕ ਗੱਲ ਹੋਰ ਵੀ ਕਹਿ ਸਕਦੀ ਹਾਂ, ਮਾਫ ਕਰਨਾ। ਲੋਕੀ ਪਾਠ ਕਰਨ ਨੂੰ ਕਰਦੇ ਨੇ, ਚੁੱਕਿਆ ਜਪਜੀ ਸਾਹਿਬ, ਨਾਲੇ ਨਹਾ ਰਹੇ, ਨਾਲੇ ਤੁਰ ਰਹੇ, ਨਾਲੇ ਪਾਠ ਹੋ ਰਿਹਾ, ਨਾਲੇ ਬਾਥਰੂਮ ਚ, ਨਾਲੇ ਵਾਸ਼ਰੂਮ ਚ ਨੇ, ਨਾਲੇ ਪਾਠ ਹੋ ਰਿਹਾ। ਆਸਾਨ ਤਰੀਕਾ, ਆਡੀਓ ਟੇਪ ਲਗਾ ਲੈਂਦੇ ਨੇ, ਕਈ ਆਡੀਓ ਟੇਪ ਲਗਾਈ, ਟੇਪ ਚੱਲਦੀ ਵੀ, ਪਾਠ ਦੀ ਆਵਾਜ਼ ਕੰਨਾਂ ਚ ਆਉਂਦੀ ਪਈ, ਕੰਟੀਨਿਊਸਲੀ ਯੂ ਸੇ ਯੂ ਆਰ ਡੂਇੰਗ ਮਾਈ ਪਾਠ, ਆਈ ਐਮ ਡੂਇੰਗ ਮਾਈ ਪਾਠ, ਐਂਡ ਪਾਠ ਇਜ਼ ਬੀਂਗ ਡਨ ਬਾਈ ਦੈਟ ਮਸ਼ੀਨ, ਤੇ ਮਸ਼ੀਨ ਤਰ ਜਾਏਗੀ, ਤੂੰ ਕੋਈ ਨਹੀਂ ਉਤਰਨਾ, ਇਹ ਵੀ ਗੱਲ ਆ ਜਾਣੀ, ਮਸ਼ੀਨ ਜ਼ਰੂਰ ਤਰੇਗੀ, ਪਰ ਮਸ਼ੀਨ ਵੀ ਨਹੀਂ ਤਰ ਸਕਦੀ ਕਿਉਂਕਿ ਉਹ ਜੜ ਹੈ, ਜੜ ਹੈ, ਪਦਾਰਥ ਹੈ, ਉਹ ਵੀ ਕਿਵੇਂ ਤਰ ਜਾਏਗੀ। ਤੇ ਜੇ ਉਹਦੀ ਚੱਕਰੀ ਕੁਮਾਨੀ ਬਗੈਰ ਮਨ ਦੇ ਬੇਕਾਰ ਹੈ, ਤੇ ਫਿਰ ਐਵੇਂ ਬਗੈਰ ਮਨ ਦੇ ਕੀਤਾ ਪਾਠ ਕਿਆ ਸਾਰਥਕ ਹੋਵੇਗਾ ਸਾਡਾ? ਬੜਾ ਔਖਾ, ਬੜਾ ਕੜਵਾ ਸ਼ਬਦ ਹੈ ਜਿਹੜਾ ਮੈਂ ਪ੍ਰਯੋਗ ਕਰ ਰਹੀ ਹਾਂ, ਬਟ ਦਿਸ ਇਜ਼ ਟਰੂਥ, ਇਹ ਸੱਚ ਹੈ, ਆਈ ਕੈਨੋਟ ਕੰਪਰੋਮਾਈਜ਼, ਔਰ ਮੈਂ ਇਸ ਗੱਲ ਵਾਸਤੇ ਖਿਮਾ ਵੀ ਨਹੀਂ ਮੰਗ ਸਕਦੀ ਕਿਉਂਕਿ ਸੱਚ ਹੈ, ਔਰ ਸੱਚ ਹੈ। ਗੁਰੂ ਨਾਨਕ ਕਹਿ ਰਹੇ ਨੇ ਨਾਮ ਦਾ ਰੰਗ ਚੜਾ, ਇਹ ਨਹੀਂ ਕਹਿ ਰਹੇ ਨਾਮ ਜਪ, ਉਹ ਕਹਿ ਰਹੇ ਨੇ ਨਾਮ ਦਾ ਰੰਗ ਚੜਾ, ਤੇ ਨਾਮ ਦਾ ਰੰਗ ਤਾਂ ਹੀ ਚੜੇਗਾ ਜੇ ਮਨ ਵਿੱਚ ਉਹ ਪਿਆਰ ਦੀਆਂ ਛੱਲਾਂ ਉੱਠਣਗੀਆਂ, ਤੇ ਮਨ ਵਿੱਚ ਪਿਆਰ ਦੀਆਂ ਛੱਲਾਂ ਤਾਂ ਹੀ ਉੱਠਣਗੀਆਂ ਜੇ ਕਿਸੇ ਦਿਲ ਦੇ ਕੋਨੇ 'ਚ ਗੁਰੂ ਨਾਨਕ ਤੇ ਗੁਰੂ ਦੀ ਇਸ ਬਾਣੀ ਨਾਲ ਦਿਲ 'ਚ ਪਿਆਰ ਉੱਠਿਆ ਹੋਏਗਾ, ਤੇ ਤਾਂ ਹੀ ਗੱਲ ਬਣਨੀ। ਨਾਮ ਜਪਣਾ ਕਿਹੜਾ ਔਖਾ ਹੈ? ਵੀ ਕੈਨ ਡੂ ਇਟ ਮਕੈਨੀਕਲੀ, ਐਂਡ ਵੀ ਕੈਨ ਡੂ ਇਟ ਟੈਕਨੋਲੋਜੀਕਲੀ, ਐਂਡ ਵੀ ਕੈਨ ਡੂ ਇਟ ਇਨ ਸੋ ਮੈਨੀ ਅਦਰ ਵੇਜ਼, ਪਰ ਜਿਸ ਮੰਤਰ ਦੇ ਕਰਨ ਵਿੱਚ ਮਨ ਹੀ ਨਹੀਂ ਲੱਗਿਆ, ਉਸ ਮੰਤਰ ਦਾ ਲਾਭ ਕੀ ਤੈਨੂੰ ਮਿਲੇਗਾ? ਖਿਆਲ ਰੱਖਣਾ, ਮਨ ਬੇਮਨ ਰੋਟੀ ਖਾ ਲਓ ਪੇਟ ਭਰ ਜਾਂਦਾ, ਜ਼ਰੂਰ ਭਰਦਾ ਹੈ, ਮਨ ਹੋਵੇ ਮਨ ਨਾ ਹੋਵੇ ਰੋਟੀ ਖਾਓ ਪੇਟ ਭਰ ਜਾਂਦਾ ਹੈ, ਲੇਕਿਨ ਮਨ ਹੋਵੇ ਨਾ ਹੋਵੇ ਖਾਲੀ ਸ਼ਬਦ ਦੁਹਰਾ ਲੈਣ ਦੇ ਨਾਲ ਮਨ ਨੂੰ ਸ਼ਾਂਤੀ ਕੋਈ ਨਹੀਂ ਜੇ ਆਣੀ, ਇਹ ਵੀ ਇੱਕ ਸੱਚਾਈ। ਕਈ ਵਾਰ ਇੱਥੋਂ ਦੇ ਮਾਂ ਬਾਪ ਆਪਣੇ ਬੱਚਿਆਂ ਵਾਸਤੇ ਬੜੀ ਚਿੰਤਾ ਦਿਖਾਉਂਦੇ ਨੇ, ਕਹਿੰਦੇ ਨੇ ਸਵਾਮੀ ਜੀ ਸਾਡੇ ਬੱਚਿਆਂ ਵਾਸਤੇ ਕੁਛ ਉਪਦੇਸ਼, ਕੋਈ ਖਾਸ ਕਲਾਸ। ਮੈਂ ਕਿਹਾ ਗੁਰਦੁਆਰੇ ਚੱਲ ਰਿਹਾ, ਲੈ ਆਓ ਉੱਥੇ। ਨਹੀਂ, ਉਹਨਾਂ ਨੂੰ ਪੰਜਾਬੀ ਨਹੀਂ ਸਮਝ ਆਉਂਦੀ। ਮੈਂ ਕਿਹਾ ਫਿਰ ਤੁਹਾਡਾ ਕਸੂਰ, ਤੁਸੀਂ ਘਰ 'ਚ ਬੋਲੀ ਕਿਉਂ ਨਹੀਂ? ਕਿਉਂ ਅੰਗਰੇਜ਼ ਦੇ ਪੁੱਤਰ ਬਣੇ ਸੋ ਪਹਿਲੇ? ਕਿਉਂ ਨਹੀਂ ਸਿਖਾਈ ਉਹਨਾਂ ਨੂੰ? ਤੇ ਅੱਜ ਤੁਸੀਂ ਕਹਿੰਦੇ ਹੋ ਇੱਕ ਘੰਟੇ ਵਾਸਤੇ ਸਪੈਸ਼ਲ ਸੈਸ਼ਨ ਬੱਚਿਆਂ ਦਾ ਲਾ ਲਓ, ਮਨੇ ਵਿਗਾੜੋ ਤੁਸੀਂ, ਤੇ ਘੰਟੇ 'ਚ ਸਵਾਰ ਕੋਈ ਹੋਰ ਆ ਕੇ ਜਾਵੇ? ਇਹ ਕਿਵੇਂ ਗੱਲ ਹੋ ਸਕਦੀ? ਉਹ ਕਈ ਵਾਰ ਲੈ ਵੀ ਆਉਂਦੇ ਨੇ ਆਪਣੇ ਬੱਚਿਆਂ ਨੂੰ, ਕੋਸ਼ਿਸ਼ ਵੀ ਕਰਦੇ ਨੇ। ਮੈਂ ਦੇਖਦੀ ਹਾਂ ਕੁਝ ਬੱਚੇ ਨੇ ਬੜੀ ਕੋਸ਼ਿਸ਼ ਕਰਦੇ ਸਮਝਣ ਦੀ, ਉਹਨਾਂ ਦਾ ਕਸੂਰ ਕੋਈ ਨਹੀਂ, ਮਾਂ ਬਾਪ ਦਾ ਕਸੂਰ ਨਹੀਂ ਸਿਖਾਈ ਜਿਨ੍ਹਾਂ ਨੇ ਭਾਸ਼ਾ, ਕੋਸ਼ਿਸ਼ ਕਰਦੇ ਨੇ ਸਮਝਣ ਦੀ ਜਿਤਨਾ ਕੁ ਗ੍ਰੈਸਪ ਕਰ ਸਕਦੇ ਨੇ। ਤਾਂ ਹੀ ਮੈਂ ਜਾਣ ਬੁੱਝ ਕੇ ਵਿੱਚ ਅੰਗਰੇਜ਼ੀ ਦਾ ਪ੍ਰਯੋਗ ਖਿਆਲ ਕਰਨਾ ਇਸ ਲਈ ਨਹੀਂ ਕਰ ਰਹੀ ਕਿ ਮੈਂ ਦਿਖਾਉਣਾ ਚਾਹੁੰਦੀ ਹਾਂ ਕਿ ਆਈ ਐਮ ਕਾਨਵੈਂਟ ਸਟੱਡਡ ਸਟੂਡੈਂਟ, ਬਲਕਿ ਮੈਂ ਇਸ ਕਰਕੇ ਕੀਤਾ ਕਿ ਉਹ ਜਿਹੜੇ ਬੱਚੇ ਆਉਂਦੇ ਨੇ ਜਿਨ੍ਹਾਂ ਨੂੰ ਪੰਜਾਬੀ ਪੂਰੀ ਨਹੀਂ ਪਤਾ ਲੱਗਦੀ, ਉਹ ਖਾਲੀ ਨਾ ਜਾਣ, ਤਾਂ ਕਿ ਕੱਲ ਵੀ ਫਿਰ ਆਉਣ। ਇਸ ਕਰਕੇ ਥੋੜਾ ਉਸ ਲਈ ਅੰਗਰੇਜ਼ੀ ਦਾ ਕਿਧਰੇ ਕਿਧਰੇ ਪ੍ਰਯੋਗ ਕਰ ਲੈਂਦੇ ਹਾਂ। ਆ ਜਾਂਦੇ ਨੇ ਕਈ ਵਾਰ, ਹੁਣ ਕੁਝ ਨੇ ਜਿਹੜੇ ਸਿੱਖਣ ਦੀ ਕੋਸ਼ਿਸ਼ ਕਰਦੇ, ਪਰ ਕੁਝ ਨੇ ਜਿਹੜੇ ਬਗੈਰ ਮੰਨਦੇ ਬੈਠੇ। ਉਹ ਕਦੀ ਐ ਹੁੰਦੇ ਨੇ, ਕਦੀ ਖੱਬੇ ਹੁੰਦੇ ਨੇ, ਕਦੀ ਸੱਜੇ ਹੁੰਦੇ ਨੇ, ਕਦੀ ਮਾਂ ਨੂੰ ਘੂਰਦੇ ਨੇ, ਕਦੀ ਪਿਓ ਨੂੰ ਘੂਰਦੇ ਕਿ ਬਾਹਰ ਜਰਾ ਨਿਕਲ। ਦਿਲ ਤੇ ਇਹੀ ਉਹ ਕਰਦਾ, ਪਰ ਵਸ ਨਹੀਂ ਚੱਲਦਾ। ਆ ਗਏ ਨੇ ਬਗੈਰ ਮੰਨਦੇ, ਕੀ ਹੋ ਸਕਦਾ? ਮਨ ਵੀ ਚਾਹੀਦਾ, ਸੁਣਨ ਵਾਸਤੇ ਦਿਲ ਦਾ ਪਿਆਰ ਚਾਹੀਦਾ, ਗੱਲ ਤਾਂ ਬਣਦੀ ਹੈ। ਗੁਰਦੇਵ ਕਹਿ ਰਹੇ ਨੇ, ਉਹ ਤੋਪੈ ਨਾਵੇਂ ਕੇ ਰੰਗ, ਮਨ ਵਿੱਚ ਆਈ ਪਾਪਾਂ ਦੀ ਮੈਲ ਨੂੰ ਜੇਕਰ ਤੂੰ ਦੂਰ ਕਰਨਾ ਚਾਹੁੰਦਾ ਹੈ ਤੇ ਸਿਰਫ ਨਾਮ ਦਾ ਜਪ ਹੀ ਨਹੀਂ, ਉਸ ਮਾਲਕ ਦੇ ਨਾਮ ਦੇ ਰੰਗ ਵਿੱਚ ਪਿਆਰੇ ਤੂੰ ਆਪਣੇ ਆਪ ਨੂੰ ਰੰਗ ਲੈ। ਖਾਲੀ ਜਪ ਨਹੀਂ, ਰੰਗ ਲੈ। ਪੁੰਨੀ ਪਾਪੀ ਆਖਣ ਨਾ ਹੈ, ਕਰ ਕਰ ਕਰਨਾ ਲਿਖ ਲੈ ਜਾਓ। ਕਹਿੰਦੇ ਕਿਸੇ ਨੂੰ ਕਹਿ ਦਿਓ ਤੂੰ ਪਾਪੀ ਹੈ, ਕਿਸੇ ਨੂੰ ਕਹਿ ਦਿਓ ਤੂੰ ਬੜਾ ਪੁੰਨੀ ਹੈ। ਕਹਿੰਦੇ ਕਹਿਣ ਨਾਲ ਕੋਈ ਪੁੰਨੀ ਪਾਪੀ ਨਹੀਂ ਹੋਇਆ, ਆਪਣੇ ਕਰਮ ਕਰਨ ਦੇ ਕਾਰਨ ਕੋਈ ਪਾਪੀ ਜਾਂ ਪੁੰਨੀ ਹੈ। ਖਿਆਲ ਰੱਖਣਾ, ਸੱਜਣ ਠੱਗ ਨੂੰ ਸਾਰੇ ਬੜੇ ਪੁੰਨੀ ਕਹਿੰਦੇ ਸਨ, ਪਰ ਗੁਰੂ ਨਾਨਕ ਜਾਣਦੇ ਸਨ ਕਿ ਇਹ ਪੁੰਨੀ ਨਹੀਂ ਹੈ। ਤੇ ਗੁਰੂ ਨਾਨਕ ਫਿਰ ਡਰਦੇ ਵੀ ਕਿਸੇ ਕੋਲੋਂ ਨਹੀਂ ਸੀਗੇ, ਅੱਖ ਵਿੱਚ ਅੱਖ ਪਾ ਕੇ ਗੱਲ ਕਰਦੇ ਸਨ। ਮੌਤ ਦਾ ਭੈ ਉਸ ਨੂੰ ਜਿਸਨੇ ਅਕਾਲ ਪੁਰਖ ਨਾਲ ਜਾਣ ਪਹਿਚਾਣ ਨਾ ਕੀਤੀ ਹੋਵੇ, ਜਿਸਦੀ ਉਸ ਅਕਾਲ ਪੁਰਖ ਨਾਲ ਜਾਣ ਪਹਿਚਾਣ ਹੋ ਗਈ, ਉਹਨੂੰ ਮੌਤ ਕੀ ਡਰਾਵੇਗੀ? ਉਹਨੂੰ ਇਹ ਹਥਿਆਰੇ, ਉਸਨੂੰ ਇਹ ਹਥਿਆਰ ਤੇ ਨਾ ਹਥਿਆਰੇ ਕੋਈ ਨਹੀਂ ਡਰਾ ਸਕਦੇ। ਗੁਰੂ ਨਾਨਕ ਉਸਦੇ ਡੇਰੇ ਚਲੇ ਜਾਂਦੇ ਨੇ, ਜਾ ਕੇ ਉਹਦੇ ਸਾਹਮਣੇ ਉਹਦੇ ਘਰ ਵਿੱਚ ਜਾ ਕੇ ਬੈਠਦੇ ਨੇ, ਤੇ ਮਰਦਾਨਾ ਹਾਲਾਂ ਕਈ ਵਾਰ ਕਹਿੰਦਾ ਹੈ ਕਿ ਬਾਬਾ ਇੱਥੇ ਕੁਝ ਠੀਕ ਨਹੀਂ ਮੈਨੂੰ ਲੱਗ ਰਿਹਾ, ਇੱਥੇ ਅਜੀਬ ਜਿਹਾ ਮਾਹੌਲ ਹੈ, ਹੈ ਤੇ ਧਰਮਸ਼ਾਲਾ, ਹੈ ਤੇ ਇਸ ਸੰਤ ਸੱਜਣ ਦੀ ਜਗ੍ਹਾ, ਪਰ ਪਤਾ ਨਹੀਂ ਕਿਉਂ ਮਨ ਅੰਦਰੋਂ ਡਰਦਾ ਹੈ। ਗੁਰੂ ਨਾਨਕ ਕਹਿੰਦੇ ਨੇ, ਐ ਮਰਦਾਨੇ ਡਰਨਾ ਕਿਉਂ, ਕੌਣ ਡਰੇ, ਡਰ ਕਿਸ ਕਾ ਹੋਏ, ਕਾਹਦਾ ਡਰ, ਕਿਸ ਤੋਂ ਡਰ, ਡਰਨਾ ਹੈ ਤੇ ਆਪਣੇ ਮਨ ਤੋਂ ਡਰ। ਕਈ ਵਾਰ ਲੋਕ ਕਹਿੰਦੇ ਨੇ ਰੱਬ ਤੋਂ ਡਰ, ਮੈਂ ਕਹਿੰਦੀ ਹਾਂ ਨਾ, ਰੱਬ ਤੋਂ ਨਾ ਡਰੋ, ਰੱਬ ਡਰਨ ਦੀ ਚੀਜ਼ ਨਹੀਂ, ਰੱਬ ਤੇ ਪਿਆਰ ਕਰਨ ਦੀ ਚੀਜ਼ ਹੈ। ਕਿਉਂਕਿ ਜਿਹਦੇ ਨਾਲ ਸਾਡਾ ਡਰ ਦਾ ਰਿਸ਼ਤਾ ਹੋਏਗਾ, ਉਹਦੇ ਅਸੀਂ ਨਜ਼ਦੀਕ ਨਹੀਂ, ਅਸੀਂ ਉਹਦੇ ਤੋਂ ਦੂਰ ਜਾਣਾ ਚਾਹੁੰਦੇ ਹਾਂ। ਇਸ ਲਈ ਮੈਂ ਨਹੀਂ ਕਦੀ ਕਹਿੰਦੀ ਕਿ ਰੱਬ ਕੋਲੋਂ ਡਰਨਾ ਚਾਹੀਦਾ ਹੈ, ਨਹੀਂ, ਆਪਣੇ ਮਨ ਤੋਂ ਡਰਨਾ ਚਾਹੀਦਾ ਕਿ ਸਾਡਾ ਮਨ ਨਾ ਬੇਈਮਾਨ ਹੋਵੇ, ਸਾਡਾ ਮਨ ਨਾ ਪਾਪੀ ਹੋਵੇ, ਸਾਡਾ ਮਨ ਨਾ ਬਦਲ ਜਾਏ। ਗੁਰੂ ਨਾਲ, ਪ੍ਰਭੂ ਨਾਲ ਪਿਆਰ ਕਰਨਾ ਹੈ, ਨਜ਼ਦੀਕੀ ਕਰਨੀ, ਨੇੜਤਾ ਕਰਨੀ। ਗੁਰਦੇਵ ਕਹਿ ਰਹੇ ਨੇ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ, ਪੁੰਨੀ ਪਾਪੀ ਆਖਣ ਨਾਏ, ਕਹਿਣ ਨਾਲ ਨਾ ਕੋਈ ਪੁੰਨੀ ਹੈ, ਕਹਿਣ ਨਾਲ ਕੋਈ ਪਾਪੀ ਨਹੀਂ। ਖਾਲੀ ਕਹਿ ਦਿਓ, ਇਹ ਬੜੇ ਵੱਡੇ ਸੰਤ ਨੇ, ਉਹ ਸੰਤ ਨਹੀਂ ਹੋ ਜਾਣ ਵਾਲਾ, ਤੇ ਜੇ ਸੰਤ ਹੈ ਤੇ ਤੁਸੀਂ ਉਹਨੂੰ ਨਾ ਵੀ ਕਹੋਗੇ ਉਹ ਤਾਂ ਵੀ ਸੰਤ ਰਹੇਗਾ। ਉਹ ਕਹਿੰਦੇ ਨੇ ਨਾ, ਅੰਗਰੇਜ਼ੀ ਦੀ ਕਹਾਵਤ ਆਉਂਦੀ ਹੈ ਕਿ ਗੁਲਾਬ ਤੇ ਗੁਲਾਬ ਹੀ ਹੈ, ਚਾਹੇ ਉਹਨੂੰ ਕਿਸੇ ਨਾਮ ਨਾਲ ਬੁਲਾ ਲਓ, ਗੁਲਾਬ ਆਖਿਰ ਗੁਲਾਬ ਹੀ ਰਹੇਗਾ, ਉਹਨੂੰ ਕਿਸੇ ਨਾਮ ਨਾਲ ਬੁਲਾ ਲਓ। ਇੰਜ ਹੀ ਜੇ ਕੋਈ ਪਾਪ ਕਰਨ ਵਾਲਾ ਪਾਪੀ ਹੈ ਤੇ ਉਹਨੂੰ ਕਿੰਨੇ ਵੀ ਚੰਗੇ ਨਾਮ ਦੇ ਲਓ, ਰਹੇਗਾ ਤੇ ਪਾਪੀ। ਤੇ ਜੇ ਕੋਈ ਸੁੰਦਰ ਹੈ, ਅੱਛਾ ਹੈ, ਸੁੰਦਰ ਤੋਂ ਭਾਵ ਮੇਰਾ ਮਨ ਤੋਂ ਸੁੰਦਰ, ਜਿਹੜਾ ਮਨ ਤੋਂ ਸੁੰਦਰ ਹੈ, ਜਿਹੜਾ ਹਿਰਦੇ ਤੋਂ ਸੁੰਦਰ ਹੈ, ਜਿਹੜਾ ਬੁੱਧੀ ਤੋਂ ਸੁੰਦਰ ਹੈ, ਐਸਾ ਪੁੰਨੀ ਵਿਅਕਤੀ, ਉਹਨੂੰ ਸੰਸਾਰ ਕੁਛ ਵੀ ਕਹਿੰਦਾ ਹੋਵੇ, ਅੰਦਰੋਂ ਤੇ ਖੂਬਸੂਰਤੀ ਉਹਦੀ ਛੱਲਾ ਮਾਰਦੀ ਪਈ। ਆਪੇ ਬੀਜ ਆਪੇ ਹੀ ਖਾਓ, ਗੁਰਦੇਵ ਕਹਿ ਰਹੇ ਨੇ, ਜੋ ਅਸੀਂ ਬੀਜਦੇ ਹਾਂ ਮਿਲਦਾ ਸਾਨੂੰ ਉਹ ਹੀ। ਵਟ ਐਵਰ ਵੀ ਸੋ ਵੀ ਰੀਪ, वट एवर जो भी असी बीजे है सानू वो मिलता है। मेरी एक छोटी जी अर्ज है, कदी कदी अपनी जिंदगी नो ना थोड़ा बैकलैश, थोड़ा पिछला, थोड़ी अपना बीतिया समा कदी बैठ के याद करना कि असी की कुछ मंगया सी ते फिर की कुछ मिलया सी ते की कुछ नहीं मिलया सी। मोस्ट ऑफ द टाइम बुद्धि दी कमी, बुद्धि दी कमजोरी करके शायद तुहानू कदी कदी लग जाए कि ए चीजां नहीं मिलियां सन, लेकिन जे गहरे चिंतन कर सकोगे तो सचमुच पता लगेगा जो मंगया सी मिलया है, जो मंगया सी हमेशा मिलया है। तुसी कहोगे कि जेडियां चीजां गुवाच गई हैं उन्हां दा की करिए, भाई उन्हां दी लिस्ट ते बनाने नूं मैं क्या ही कोई नहीं, मैं तो सिर्फ ये कह रही हूं जो मिलया है उस दे बारे जरा सोच। अज दुख है ना जे तेरे कोल, इस दा भी बीज कदी तू आप ही बोया सी, वो गल वखरी, वो दिन, वो समा, वो वकत तेनु अज याद कोई नहीं। पर जेकर तेनु कोई याद करा सकदा ते तेनु पता लग जाए कि अज जो मेरे कोल दुख है ये मेरे कोल किसे दा दित्ता नहीं, मेरा अपना है। आपे बीज आपे ही खाओ, नानक हुक्मी आओ जाओ, कहिंदे उसदे हुक्म दे विच जन्म जरूर होया, उसदे हुक्म च मौत जरूर होवेगी, लेकिन उसदे हुक्म च पुन पाप नहीं तेरे कोल होए, वो तू खुद कीते ने। एक पुराण दा उदाहरण देंगी मैं, महाभारत दे एक कैरेक्टर, एक शख्सियत धृतराष्ट्र, कौरवां दा पिता, गांधारी दा पति, कहिंदे ने एक बार इसने प्रश्न किया सी कृष्ण महाराज तो कि मैं अंधा क्यों जमया, मेरा ऐसा की माड़ा कर्म सी कि मैनू अंधा बना के रब ने भेजिया, और मेरे अंधे होने कारण ही मैं राजा नहीं बन पाया, ते मेरे छोटे भरा पांडू नू राजा बना दिता गया, वह गल वखरी कि उसकी मौत हो गई ते उसकी थां ते मैनू बैठाता, लेकिन मेरे दिल विच ए दुख है, ए कंडा चुभदा है कि मैनू रब ने अंधा क्यों बनाया। कहिंदे ने कृष्ण महाराज ने उसनू कहा कि धृतराष्ट्र अपने पूर्व दे जन्म देख। कहिंदे मैं किवें देखा, कहिंदे चंगा मैं तैनू अपने संकल्प की शक्ति देना वा तू वेख। उसने देखे, 10 जन्म देखे कुछ नहीं दिखिया, 50 जन्म देखे कुछ नहीं देखिया, 95 जन्म देखे धृतराष्ट्र ने कुछ ऐसा कर्म नजर नहीं आया जिस करके अखाणा मिलन सानू। कृष्ण महाराज कहिंदे ने सबर कर, बस 2 जन्म होर और फिर नजर आया कि शिकार खेलन जंगल च गया सी, मचान ते बैठा अपने शिकार दी इंतजार कर रहा सी, हाथ विच तीर सन, खाली आदमी कदी बैठ नहीं सकता, कुछ ना कुछ जरूर करना मंगदा है। खाली समय नो बिताने वास्ते उस मचान दे उपर काले कीड़े काडे चल चल के आन लग पे, तेने अपना टाइम पास करने वास्ते एक एक कीड़े नु चुकदा ते तीर दी नोक दे नाल उना दियां अखां कटदा जांदा सी, कटदा इधर सुटदा, दूजा कीड़ा पकड़दा अखां कट देंदा सुट देंदा। सो दिस वाज हिज टाइम पास। धृतराष्ट्र ने कहा महाराज पता लग गया क्यों मेरियां अखां नहीं, पर अज तो बाद कम से कम मैं इन्ना शुक्रिया तुहानू देंगा कि हुण ये हिरख ये दुख एक कंडा तुसी मेरा जरूर कर देता है, पर हुण एक होर गहरा कंडा मेरे अंदर चुभन लग पिया है कि मैं इतना जालम आदमी सी, मैं इतना सखत और पत्थर दिल आदमी सी कि इस तरीके नाल मैं उन्ना बेजमान जीवां दे उपर अपना जुल्म करदा पिया सीगा। कहण दा भाव अपने कीते कर्म कदों असी कर जाने हां, अज भी जदों कर्म करने हां किथे होश हुंदी है, अज भी ते बेहोशी च कर जाने हां, ते अज दे कीते बेहोश कर्मां दे जदों फल सानू सुख या दुख दे रूप च मिलने ने तां वी असी चीकना ही है कि क्यों मिल रहे ने। सुख मिलदा है कोई नहीं चीखदा, दुख मिलदा है सब चीकन लग पैंदे। पर गुरुदेव कह रहे ने, गुरु नानक कह रहे ने, आपे बीज आपे ही खाओ, अज दुख या सुख जो तेरे जीवन च है मन इस गल नू स्वीकार, कन्फेस इट दैट आई एम रिस्पॉन्सिबल फॉर माई सफरिंग्स and I am the one who is going to be responsible for my happiness also. ऐसा कर्म करिए जिदा नतीजा सुख होवे, ऐसा कर्म ना करिए जिस कर्म दा नतीजा दुख होवे, और ऐसा कर्म करन दी विवेक समझ सिर्फ उस कोल होवेगी जिदे कोल सेल्फ अवेयरनेस है, अंतर जागृति है, अंदर दी होश है। ए अंदर दी होश मिले और उस गुरु दे उस प्रभु दे हुकम विच रहन दी ताकत मिल सके अगों आन वालियां जप जी साहब दियां पौड़ियां इस गल नूं बहुत सुंदरता नाल खोल खोल के समझान गियां। अज इत्थे ही समाप्ति है।